ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ पावन पवित्र हजूरी अंदर सुबाई मान खोए बैठे गुरमुख प्यारे सतसंगी जनों सतगुरु जी दे अमृत बचना दा कीर्तन आप जी ने गुरमुख प्यारियां दे पासों हुणी सरवण कीता है जो लड़ीवार सतगुरु जी बख्शिश करके अपने अमृत बचना दी विचार करा रहे ने 31 पौड़ी 71वीं पौड़ी कल संपूर्ण हुई सी अज आप जी ने 10वीं पौड़ी का पाठ गुरु कृपा दे नाल सरवण कीता है आओ करो कृपा साध संगत जी सतगुरु गुरु नानक साहब जी दे चरणां विच टिक के जोदली करिए मेरे दाता करो बख्शिश कृपालता आप रहमत करके खिंडे हुए मन नूं एकाग्रता दी दात बख्शो अपने अमृत बचना दी विचार आप विच वरत के कृपा करके करा लवो करो कृपा साध संगत प्यार अदब दे नाल उच्चारण करो जी सतनाम श्री वाहे गुरु जी करो बख्शिश गुरमुखो फिर उच्चारण करो जी सतनाम श्री वाहे गुरु जी शहद सतगुरु गुरु नानक देव महाराज जी ने तन तक तन जेड़ियां चार पौड़ियां आपां पिछे विचारियां सतगुरु जी ने नाथां नूं जोग मत ग्रहण करन वालियां नूं उपदेश दिल कराया ते अज दे अमृत बचना अंदर मेरे सतगुरु ने कृपा कीती उन्हां मनुखां नूं भी अज साहिब ने असलियत तो जाणू करा दिता जेड़े अंदरों तक कमाई करके उस साई दे चरणां तक पहुंचे ने केवल पहुंचिया होया दी रीस करके अपने वलों दावा कर देना फोका के आम ब्रह्म अस्मि मैं ही प्रभु दा रूप हां मैं पहुंच चुका हां एक तो सतगुरु उन्हां नूं दो रूपक दो उदाहरणां दे के समझांदे पए ने कि एक ता आसमान विच उड़न वाले पंछी ने जिन्हां दी उड़ारी बहुत लंबी ते एक धरती ते रेंगण वाले कीड़े ने ते आसमान विच उड़न वाले पंछी दी रीस कोई धरती ते रेंगण वाला एक कीड़ा करे ते शायद केंद्र ने एक कभी संभव हो ही नहीं सकदा कि आसमान विच उड़न वाले दा मुकाबला एक धरती से तुरन वाला कोई कीड़ा कर सके एदा मतलब के आत्मक मंडलां विच गुड़ंद हो चुके उस साईं दे चरणां विच अकीश एक रूप हो चुके उन्हां महापुरुषां दा जीवन बहुत उच्चा पर उन्हां वर्गा जीवन ना होना ते केवल बाहर दा पखंड करके दावा करना मैं उन्हां वर्गा बन चुका वां साहिब कहिंदे इह तां फिर वाकई इंज लगदा है जिवें उड्डन वाले पंछी दी रीस एक धरती ते रेंगण वाला कीड़ा करदा हो सतगुरु ने एक तां बख्शिश इह कीती ते दूसरा इस पौड़ी दे अंदर उस साई नाल उस निरंकार नाल एक ओंकार नाल अकीश किवें हो जाणा एक मिट किवें होणा मेरे सतगुरु ने अज इह रहमत भरे बचन कीते साहिब धन गुरु ग्रंथ साहिब जी दी अमृत बाणी विच जदों किसी गुरमुख दे हिरदे विच उस साई दे मिलन लई तांग पैदा हुंदी है ते फिर ओदा चित करदा भी किसी तरीके नाल कोई जुगत लभ जावे कि मैं अपने प्यारे परमेश्वर अपने उस साई दे चरणां विच अभेद हो सकां ਸਾਹਿਬ ਕਹਿੰਦੇ ਨੇ ਫਿਰ ਮਨੁੱਖ ਭਾਲ ਕਰਦਾ ਕਿ ਕਿਸੇ ਤਰੀਕੇ ਨਾਲ ਉਹਦੀ ਪ੍ਰਾਪਤੀ ਹੋਵੇ ਤੇ ਫਿਰ ਬਚਨ ਕਰਦੇ ਨੇ ਗੁਰਦੇਵ ਕਿ ਉਹਦੇ ਪ੍ਰਾਪਤੀ ਦਾ ਸਾਧਨ ਉਹਦੇ ਮਿਲਣ ਦੀ ਜੁਗਤ ਕੇਵਲ ਇੱਕੋ ਵੇ ਪ੍ਰੇਮ ਤੇ ਫਿਰ ਇੱਕ ਸਵਾਲ ਉੱਠਦਾ ਜਿਹੜਾ ਹੈ ਹੀ ਅਦ੍ਰਿਸ਼ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ ਪਿਆ ਉਹਨੂੰ ਪ੍ਰੇਮ ਕਿਹੜੇ ਤਰੀਕੇ ਦੇ ਨਾਲ ਕੀਤਾ ਜਾਏ ਤੇ ਫਿਰ ਸਾਹਿਬ ਕਹਿੰਦੇ ਨੇ ਉਸ ਅਦ੍ਰਿਸ਼ ਨੂੰ ਪ੍ਰੇਮ ਕਰਨ ਦੀ ਜੁਗਤ ਤਰੀਕਾ ਕੇਵਲ ਇੱਕ ਹੈ ਇੱਕੋ ਏ ਕਿ ਉਸ ਸਾਈਂ ਦੀ ਸੱਚੀ ਸਿਫਤ ਕਰਿਆ ਕਰ ਸਿਫਤ ਦੇ ਨਾਲ ਹੀ ਅੰਦਰ ਪ੍ਰੇਮ ਪੈਦਾ ਹੁੰਦਾ ਸ਼ਬਦ ਹੀ ਇੱਕ ਐਸਾ ਹੈ ਜਿਹੜਾ ਵਿਛੜੇ ਹੋਏ ਨੂੰ ਮਿਲਾ ਦਿੰਦਾ ਤਿੰਨ ਪ੍ਰਮਾਣ ਪਹਿਲਾਂ ਅਰਜ਼ ਕਰਨੇ ਨੇ ਕਿ ਇਸ ਪੌੜੀ ਵਿੱਚ ਚੇਤੇ ਰੱਖਿਓ ਵਿਦਵਾਨਾਂ ਨੇ ਦੋ ਤਰੀਕੇ ਨਾਲ ਅਰਥ ਕੀਤੇ ਨੇ ਇੱਕ ਨੇ ਨਖੇਧ ਪੱਖ ਲਿਆ ਕਿ ਨਕਾਰਾਤਮਕ ਢੰਗ ਨਾਲ ਬਿਆਨ ਕੀਤਾ ਤੇ ਇੱਕ ਨੇ ਇਹਨੂੰ ਅਪਣਾਉਣ ਦੀ ਗੱਲ ਕੀਤੀ ਏ ਇਸ ਪੌੜੀ ਨੂੰ ਜੀਵਨ ਵਿੱਚ ਕਮਾਉਣ ਦੀ ਗੱਲ ਕੀਤੀ ਏ ਸਤਿਗੁਰੂ ਨੇ ਬਖਸ਼ਿਸ਼ ਕਰਕੇ ਰਹਿਮਤ ਕੀਤੀ ਹਜ਼ੂਰ ਕਹਿੰਦੇ ਨੇ ਕਿ ਜਿਵੇਂ ਕਿਸੇ ਸੁਹਾਗਣ ਦਾ ਪਤੀ ਪਰਦੇਸ਼ ਗਿਆ ਹੋਵੇ ਅੱਖਾਂ ਨਾਲ ਉਹ ਨਜ਼ਰ ਆਉਂਦਾ ਨਹੀਂ ਪਰ ਉਹਦੀਆਂ ਅੱਖਾਂ ਵਿੱਚ ਨੀਰ ਭਰ ਆਉਂਦਾ ਆਪਣੇ ਸਾਈਂ ਨੂੰ ਆਪਣੇ ਮਾਲਕ ਨੂੰ ਚੇਤੇ ਕਰਕੇ ਤੇ ਫਿਰ ਉਹ ਕਈ ਵਾਰੀ ਜਦੋਂ ਉਸ ਦੇਸ਼ ਵਿੱਚੋਂ ਕੋਈ ਵਾਪਸ ਪਰਤ ਕੇ ਆਵੇ ਉਸ ਦੇਸ਼ ਦੀ ਸੈਰ ਕਰਕੇ ਪਿਛਾ ਨੂੰ ਮੁੜੇ ਤੇ ਉਹ ਸੁਹਾਗਣ ਉਹਨਾਂ ਭਾਗਾਂ ਵਾਲਿਆਂ ਕੋਲ ਜਾ ਕੇ ਪੁੱਛ ਦੀਏ ਕਿ ਤੁਹਾਨੂੰ ਮੇਰੇ ਸਾਈਂ ਦੇ ਦੇਸ਼ ਦੀ ਕੋਈ ਖਬਰ ਹੋਵੇ ਕਿਵੇਂ ਮੈਂ ਆਪਣੇ ਸਾਈਂ ਤੱਕ ਪਹੁੰਚ ਸਕਦੀ ਹਾਂ ਇੰਨਾ ਦਿਖਮਰਸਤ ਹੈ ਨਾ ਤਾਂ ਮੈਂ ਤੁਰ ਸਕਦੀ ਹਾਂ ਨਾ ਮੇਰੇ ਕੋਲ ਤਾਕਤ ਤੇ ਕੋਈ ਸੁਨੇਹਾ ਪਹੁੰਚਾ ਸਕਾਂ ਤੇ ਇੱਕ ਕਿਰਪਾ ਕਰਕੇ ਦੱਸੋ ਮੈਂ ਆਪਣੇ ਸਾਈਂ ਨਾਲ ਵਿਛੜੀ ਹੋਈ ਕਿਵੇਂ ਪਰਤ ਕੇ ਮਿਲ ਸਕਾਂ ਤੇ ਸਤਿਗੁਰੂ ਨੇ ਉਸ ਪਵਿੱਤਰ ਬਚਨ ਨੂੰ ਬਾਣੀ ਵਿੱਚ ਅੰਕਿਤ ਕੀਤਾ ਹਜ਼ੂਰ ਕਹਿੰਦੇ ਨੇ ਸਾਜਨ ਦੇਸ਼ ਵਿਦੇਸ਼ੀ ਅੜੇ ਸਾਹ ਨਿਹੜੇ ਦਿੰਦੀ ਧਿਆਨ ਦੇਣਾ ਆਉਣਾ ਇਸ ਪਵਿੱਤਰ ਬਚਨ ਤੇ ਵੀ ਇੱਕ ਦੂ ਜੀਵੋਂ ਲੱਖ ਹੋ ਹੈ ਕਹਿਣ ਲੱਗੇ ਸੱਜਣ ਤੂੰ ਵਿਦੇਸ਼ ਵਿੱਚ ਮੈਂ ਸਨੇਹ ਤੇ ਕਰਨੀ ਆ ਸਾਜਨ ਦੇਸ਼ ਵਿਦੇਸ਼ੀ ਅੜੇ ਸਾਹ ਨੇੜੇ ਦਿੰਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਡ ਨੈਣ ਭਰੇਂਦੀ ਮੁੰਡ ਦਾ ਅਖਰੀ ਅਰਥੇ ਜੀਵ ਇਸਤਰੀ ਆਪਣੇ ਨੇਤਰ ਪਾਣੀ ਨਾਲ ਭਰ ਕੇ ਆਪਣੇ ਸਾਈਂ ਨੂੰ ਯਾਦ ਪਈ ਕਰਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਡ ਨੈਣ ਭਰੇਂਦੀ ਮੁੰਡ ਨੈਣ ਭਰੇਂਦੀ ਗੁਣ ਸਾ ਰਹਿੰਦੀ ਕਿਉਂ ਪ੍ਰਾਪਤ ਮਿਲਾ ਪਿਆਰੇ ਮਾਰਗ ਪੰਥ ਨਾ ਜਾਣੂ ਵਿਖੜਾ ਕਿਉਂ ਪਾਈਐ ਤਿਰ ਪਾਰੇ ਰਸਤਾ ਬੜਾ ਵਿਖਮ ਏ ਮੇਰੇ ਮਾਲਕ ਤੇਰੇ ਤੱਕ ਕਿਵੇਂ ਪਹੁੰਚੋਵੇ ਤੇ ਫਿਰ ਸਾਹਿਬ ਅੱਗੋਂ ਉੱਤਰ ਦਿੰਦੇ ਨੇ ਹੈ ਉਹ ਅਦ੍ਰਿਸ਼ ਅੱਖਾਂ ਨਾਲ ਤੈਨੂੰ ਦਿਸਦਾ ਨਹੀਂ ਪਿਆ ਜੇ ਉਹਨੂੰ ਮਿਲਣੇ ਭੈਣੇ ਸਤਿਗੁਰ ਸ਼ਬਦੀ ਮਿਲੈ ਵਿਛੁੰਨੀ ਤਨ ਮਨ ਅਗ ਰੱਖ ਇੱਕ ਦੂ ਜੀਵੋ ਲੱਖ ਵਾਲੀ ਅਰਜ਼ ਕਰਨ ਲੱਗਾ ਜੇ ਉਸ ਨੂੰ ਮਿਲਣੀ ਇੱਕ ਗੁਰੂ ਕਾ ਸ਼ਬਦ ਐਸਾ ਹੈ ਜਿਹੜਾ ਤੈਨੂੰ ਵਿਛੁੰਨੀ ਨੂੰ ਵਿਛੜੀ ਹੋਈ ਨੂੰ ਤੇਰੇ ਸਾਈਂ ਦੇ ਨਾਲ ਮਿਲਾ ਸਕਦਾ ਇਹਦਾ ਮਤਲਬ ਕਿ ਜੇ ਪ੍ਰੇਮ ਵਿੱਚ ਤੇਰੇ ਨੇਤਰ ਭਰ ਗਏ ਨੇ ਸਾਈਂ ਦਾ ਵਿਛੋੜਾ ਤੈਨੂੰ ਤੜਪਾਉਂਦਾ ਪਿਆ ਤੇ ਸਤਿਗੁਰੂ ਦਾ ਸ਼ਬਦ ਹੀ ਵਿਛੜੀ ਹੋਈ ਨੂੰ ਮਿਲਾ ਸਕਦਾ ਦੂਸਰਾ ਪ੍ਰਮਾਣ ਮੇਰੇ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਿਉਂਕਿ ਉਹਦੇ ਨਾਲ ਆਕੀਸ ਹੋਣ ਦੀ ਇੱਕਮਿੱਕ ਹੋਣ ਦੀ ਲੋਚੈ ਸਾਹਿਬ ਕਹਿਣ ਲੱਗੇ ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ ਅਦ੍ਰਿਸ਼ ਹੈ ਮਨ ਤੜਪਦਾ ਮਨ ਲੋਚਦਾ ਪਿਆ ਕਿ ਕੋਈ ਜੁਗਤ ਲੱਭੇ ਮੈਂ ਆਪਣੇ ਸਾਈਂ ਦੇ ਦੀਦਾਰ ਕਰਾਂ ਕਹਿਣ ਲੱਗੇ ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾ ਭਾਲੀਆਂ ਤੁਧ ਜੇਵਦ ਨਾ ਸਾਈਆਂ ਕਿਹੜੀ ਥਾਂ ਮੈਂ ਜਿਹੜੀ ਜਾ ਕੇ ਨੇ ਦੱਖੀ ਧਰਤੀ ਦੇ ਚਾਰੇ ਕੁੰਟ ਮੈਂ ਢੰਡੋਲ ਲਏ ਨੇ ਖੋਜ ਲਏ ਨੇ ਤੇਰੇ ਵਰਗਾ ਰਾਬਰ ਤੇਰੇ ਵਰਗਾ ਸਾਈ ਮੈਨੂੰ ਕਿਤੋਂ ਲੱਭਦਾ ਨਹੀਂ ਪਿਆ ਮੈਂ ਚਾਰ ਕੁੰਡਾ ਢੂੰਡੀਆਂ ਮੈਂ ਭਾਲੀਆਂ ਨੇ ਖੋਜੀਆਂ ਨੇ ਤੇਰੇ ਵਰਗਾ ਕੋਈ ਮੈਨੂੰ ਲੱਭਾ ਨਹੀਂ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ ਮੈਨੂੰ ਦੱਸੋ ਖਾ ਰੱਬ ਦੇ ਪਿਆਰੇ ਸੰਤ ਜਨੋ ਮੇਰੇ ਸਾਈਂ ਦੇ ਦਰ ਦਾ ਮਾਰਗ ਮੇਰੇ ਮਾਲਕ ਦੇ ਘਰ ਦਾ ਰਸਤਾ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ ਕਿਵੇਂ ਪਿਆਰੇ ਦਾ ਮਿਲਾਪ ਹੋ ਜਾਏ ਤੇ ਅੱਗੋ ਫਿਰ ਅੱਗੋ ਸਾਹਿਬ ਨੇ ਬਚਨ ਕੀਤੇ ਕਹਿਣ ਲੱਗੇ ਜੇ ਉਹਨੂੰ ਪਾਣਾ ਹੀ ਮਨ ਅਰਪੋ ਹੋਮੈ ਤਜੋ ਇੱਕ ਪੰਥ ਜੁਲਾਈਆ ਆਪਣਾ ਮਨ ਸਾਈਂ ਦੇ ਚਰਨਾਂ ਵਿਚ ਭੇਟ ਕਰ ਦੇ ਜੇ ਇਸ ਰਸਤੇ ਤੇ ਤੁਰਨੇ ਹੋਮੇ ਨੂੰ ਤਿਆਗ ਦੇ ਆਕੀਸ ਹੋਣੇ ਤੇ ਆਪਾਂ ਭਾਵ ਤਿਆਗਣਾ ਪੈਣਾ ਮਨ ਅਰਪੋ ਹੋਮੈ ਤਜੋ ਇੱਕ ਪੰਥ ਜੁਲਾਈਆ ਫਿਰ ਕਹਿਣ ਲੱਗੇ ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਿਲਾ ਗਿਆ ਕਿਉਂਕਿ ਇੱਕ ਲੋਚਾ ਹੈ ਕਿ ਮੇਰਾ ਮਨ ਤੜਪਦਾ ਪਿਆ ਮਨ ਲੋਚਿਆ ਹਰ ਮਿਲਣ ਤੋਂ ਦਰਸ਼ਨ ਪਾਈਆ ਹੁਣ ਉੱਤਰ ਦਿੰਦੇ ਨੇ ਕਹਿਣ ਲੱਗੇ ਨਿਤ ਸੇਵਿਓ ਸਾਹਿਬ ਆਪਣਾ ਦਿਨ ਰਾਤ ਆਪਣੇ ਮਾਲਕ ਦਾ ਚਿੰਤਨ ਕਰ ਉਹਦਾ ਸਿਮਰਨ ਕਰ ਉਹਨੂੰ ਯਾਦ ਕਰ ਤੇ ਕਿਵੇਂ ਕਰਾਂ ਕਹਿਣ ਲੱਗੇ ਸਤ ਸੰਗ ਮਿਲਾਈਆ ਸਾਧ ਸੰਗਤ ਵਿਚ ਬੈਠ ਕੇ ਸਾਈ ਨੂੰ ਜਪੀ ਜੇ ਅਕੀਤ ਹੋਣਾ ਚੰਨ ਤੀਸਰਾ ਪ੍ਰਮਾਣ ਸਤਿਗੁਰੂ ਕੇ ਅੰਮ੍ਰਿਤ ਬਚਨਾਂ ਵਿਚੋਂ ਕਿ ਜਿੰਨੇ ਸੱਜਣ ਨੂੰ ਪਾਣਾ ਉਹਨੂੰ ਕਿਹੜੀ ਜੁਗਤ ਅਖਤਿਆਰ ਕਰਨੀ ਪਏਗੀ ਸਭ ਕਿਵੇਂ ਹੈ ਅਦ੍ਰਿਸ਼ਟ ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਕਹਿਣ ਲੱਗੇ ਚਾਤਰਕ ਚਿੱਤ ਸੁਚਿੱਤ ਤੋਂ ਸਾਜਨ ਚਾਹੀਏ ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਏ ਕਹਿਣ ਲੱਗੇ ਜੇ ਤੂੰ ਸੱਜਣ ਦਾ ਖੋਜੀ ਏ ਢੰਡਾਉਂ ਏ ਤੇ ਫਿਰ ਸੁਚੇਤ ਹੋ ਕੇ ਚੱਲੀ ਆਲਸ ਗਾਫਲਤਾਈ ਦੀ ਨੀਂਦ ਨਹੀਂ ਇੱਕ ਚਾਤਰਕ ਨੂੰ ਪੁੱਛ ਕੇ ਦੇਖ ਜਿਹੜਾ ਸਵਾਂਤੀ ਬੂੰਜ ਦੀ ਖਾਤਰ ਤੜਪਦਾ ਪਿਆ ਹੈ ਉਹਨੂੰ ਪੁੱਛ ਕੇ ਦੇਖ ਸੱਜਣ ਨੂੰ ਕਿਵੇਂ ਮਿਲੀਦਾ ਤੇ ਆਪਣੇ ਪ੍ਰਾਣਾਂ ਨਾਲ ਸੱਜਣ ਨੂੰ ਯਾਦ ਕਰ ਚਾਤਰਕ ਚਿੱਤ ਸੁਚਿੱਤ ਸੁਚਿੱਤ ਦਰ ਤੇ ਸੁਚੇਤ ਰਹਿ ਕੇ ਸੁਸਾਜਨ ਚਾਹੀਏ ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨ ਜੇ ਸਾਈਂ ਨੂੰ ਮਿਲਣੀ ਹਰ ਹਾਂ ਤੂੰ ਹਰ ਦਿਨ ਮੰਗੈ ਨਾਮ ਨਾਨਕ ਬਲਿਹਾਰਨ ਇਸੇ ਤਰ੍ਹਾਂ ਰੱਬ ਦੇ ਚਰਨਾਂ ਦਾ ਢੰਡਾਊ ਖੋਜੀ ਜਿਹੜਾ ਲੱਭਣ ਤੁਰਿਆ ਸਾਈਂ ਦੀ ਦੱਸ ਪਾਉਣਾ ਚਾਹੁੰਦਾ ਕਿਤੋਂ ਮੈਨੂੰ ਲੱਭ ਜਾਏ ਕਹਿਣ ਲੱਗੇ ਉਹ ਇਸ ਤਰ੍ਹਾਂ ਵਾਹਿਗੁਰੂ ਜੀ ਦੇ ਨਾਮ ਨੂੰ ਖੋਜ ਕੇ ਨਾਮ ਵਿਚ ਜੁੜ ਜਾਂਦਾ ਇਹਦਾ ਮਤਲਬ ਅਰਜ ਅਰੰਭ ਵਿਚ ਕੀਤੀ ਸਾਈਂ ਨੂੰ ਮਿਲਣ ਦਾ ਰਸਤਾ ਕੇਵਲ ਪ੍ਰੇਮ ਹੈ ਅਦ੍ਰਿਸ਼ ਨੂੰ ਪ੍ਰੇਮ ਕੀਤਾ ਕਿਵੇਂ ਕੀਤਾ ਜਾਏ ਤੇ ਉਹ ਇੱਕ ਰਸਤਾ ਹੈ ਉਹਦੀ ਸਿਫਤ ਕਰਨੀ ਤੇ ਸਿਆਣੇ ਸਿਆਣਿਆਂ ਨੇ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿਚ ਉਹਦੀ ਸਿਫਤ ਦੀ ਗੱਲ ਕਹੀ ਕਹਿਣ ਲੱਗੇ ਕਿੰਨੀ ਕੁ ਸਿਫਤ ਕੀਤੀ ਜਾਏ ਤੇ ਹਜ਼ੂਰ ਅੱਜ ਕਹਿਣ ਲੱਗੇ ਇੱਕ ਦੂ ਜੀਵੋ ਲੱਖ ਹੋ ਹੈ ਹੁਣ ਇੱਥੇ ਦੂ ਦਾ ਅਰਥ ਦੋ ਨਹੀਂ ਵੀ ਇੱਕ ਤੋਂ ਜੀਵਾ ਦੋ ਹੋ ਜਾਣ ਦੂ ਦਾ ਅਰਥ ਹੈ ਤੋਂ ਇੱਕ ਦੂ ਬਾਣੀ ਵਿਚ ਹੋਰ ਵੀ ਪ੍ਰਮਾਣ ਹੁੰਦੇ ਨੇ ਇੱਕ ਦੂ ਇੱਕ ਚੜ੍ਹਾਉਂਦੀਆਂ ਇੱਕ ਤੋਂ ਇੱਕ ਵੱਧ ਇੱਕ ਦੂ ਜੀਵੋ ਲੱਖ ਹੋ ਹੈ ਜੇ ਸਾਈ ਨੂੰ ਮਿਲਣਾ ਚਾਹੁੰਦੇ ਤੇ ਇਸ ਇੱਕ ਰਸਨਾ ਤੋਂ ਤੇਰੀਆਂ ਲੱਖ ਰਸਨਾ ਹੋ ਜਾਣ ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਇਸ ਲੱਖ ਤੋਂ ਅੱਗੇ ਵੀਹ ਲੱਖ ਹੋ ਜਾਣ ਤੇ ਲੱਖ ਲੱਖ ਗੇੜਾ ਆਖੀਏ ਉਸ ਵੀਹ ਲੱਖ ਜ਼ਬਾਨ ਦੇ ਨਾਲ ਜਿਹੜੀ ਇੱਕ ਇੱਕ ਰਸਮ ਹੈ ਸੱਜਣਾ ਉਸ ਕਰਤੇ ਪੁਰਖ ਨੂੰ ਲੱਖ ਲੱਖ ਵਰੀ ਤੂੰ ਪੁਕਾਰੀ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਫਿਰ ਕਹਿਣ ਲੱਗੇ ਜੇ ਇੰਨੀ ਸਾਧਨਾ ਕਰੇ ਏਕ ਰਾਹ ਪਤ ਪਵੜੀਆਂ ਇਹ ਰਸਤਾ ਹੀ ਪਤੀ ਪਰਮੇਸ਼ਵਰ ਦੇ ਘਰ ਨੂੰ ਜਾਣ ਦਾ ਇਹ ਪੌੜੀਆਂ ਨੀ ਸਾਈਂ ਦੇ ਦਰ ਤੇ ਜਾਣ ਲਈ ਏਕ ਰਾਹ ਪਤ ਪਵੜੀਆਂ ਚੜੀਆ ਹੋਏ ਅਕੀਸ ਤੇ ਜਦੋਂ ਇੰਨੀ ਸਾਧਨਾ ਕਰੇਗਾ ਤੇ ਇੱਕ ਮਿਕ ਹੋ ਜਾਏਗਾ ਅਖਰੀ ਅਰਥ ਇਹਦੇ ਇਹ ਨੇ ਪਰ ਹੁਣ ਇੱਕ ਸਵਾਲ ਉੱਠੇਗਾ ਕਿ ਇੱਕ ਤੋਂ ਲੱਖ ਜੀਵ ਕਿਵੇਂ ਹੋਵੇਗੀ ਇੱਕ ਲੱਖ ਤੋਂ ਵੀਹ ਲੱਖ ਕਿਵੇਂ ਬਣ ਗਈਆਂ ਤੇ ਇੱਕ ਇੱਕ ਰਸਨਾ ਨਾਲ ਲੱਖ ਲੱਖ ਵਰੀ ਕਿਵੇਂ ਉਸ ਜਗਦੀਸ਼ ਨੂੰ ਪੁਕਾਰਿਆ ਜਾਏਗਾ ਤੇ ਇਹਦਾ ਸਾਧਨ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇਸ ਪਵਿੱਤਰ ਪੌੜੀ ਦੀ ਵਿਆਖਿਆ ਕੀਤੀ ਨਾਮ ਜਦੋਂ ਬਖਸ਼ਿਸ਼ ਕਰਦਾ ਇਹਦੀ ਆਰੰਭਤਾ ਜਪ ਤੋਂ ਹੁੰਦੀ ਏ ਧਿਆਨ ਦੇਣਾ ਦੂਸਰੀ ਅਵਸਥਾ ਸਪਰਸ਼ ਦੀ ਤੀਜੀ ਏ ਸਰੀਰ ਵਿਚ ਰਸ ਜਾਣਾ ਚੌਥੀ ਏ ਰੋਮ ਰੋਮ ਵਿਚ ਜਪ ਚੱਲ ਪੈਣਾ ਤੇ ਪੰਜਵੀ ਏ ਜਿੱਧਰ ਝਾਤੀ ਮਾਰਨੀ ਉਧਰ ਕੇਵਲ ਸਾਈਂ ਦਾ ਨਾਮ ਹੀ ਨਜ਼ਰ ਆਉਂਦਾ ਕਿਵੇਂ ਇੱਕ ਦੂਜੀ ਬੋ ਲੱਖ ਹੋਣਗੀਆਂ ਮੈਂ ਆਰੰਭ ਵਿਚ ਅਰਜ਼ ਕੀਤੀ ਇਹਦੇ ਅਰਥ ਇਸ ਤਰੀਕੇ ਨਾਲ ਵੀ ਕੀਤੇ ਗਏ ਨੇ ਕਿ ਜੇ ਇੰਨਾ ਜਪ ਲਏ ਤੇ ਤਾਂ ਵੀ ਨਹੀਂ ਮਿਲ ਸਕਦਾ ਨਹੀਂ ਗੁਰਮੁਖੋ ਬਾਣੀ ਦੇ ਆਧਾਰ ਤੇ ਅਰਜ ਕਰਾਂਗਾ। ਸਾਹਿਬ ਨੇ ਜਪਣ ਦੀ ਨਿਖੇਧੀ ਨੀ ਇਸ ਪੌੜੀ ਵਿਚ ਕੀਤੀ। ਹਜ਼ੂਰ ਕਹਿੰਦੇ ਨੇ ਤੇਰੀ ਆਰੰਭਤਾ ਹੋਣੀ ਏ ਜਪ ਤੋਂ, ਜੇ ਸਾਈਂ ਦੇ ਦਰ ਤੇ ਪਹੁੰਚਣੀ ਤੇ ਜਪਣ ਦਾ ਸੰਬੰਧ ਸਭ ਤੋਂ ਪਹਿਲਾਂ ਰਸਨਾ ਦੇ ਨਾਲ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ। ਸਾਹਿਬ ਕਹਿੰਦੇ ਆਪਣੀ ਰਸਨਾ ਨਾਲ ਜੋ ਸਤਿਗੁਰੂ ਨੇ ਤੈਨੂੰ ਨਾਮ ਬਖਸ਼ਿਸ਼ ਕੀਤਾ ਉਸ ਨਾਮ ਨੂੰ ਜਪਣਾ ਆਰੰਭ ਕਰ ਦੇ। ਪਹਿਲਾਂ ਅਰਜ਼ ਕਰਾਂ ਕਿ ਗੁਰਮਤ ਦੇ ਅੰਦਰ ਨਾਮ ਦਾ ਦਾਤਾ ਇਕੱਲਾ ਕੋਈ ਮਨੁੱਖ ਨਹੀਂ ਦੇ। ਸੱਚ ਜਾਣਿਓ ਨਾਮ ਦਾ ਦਾਤਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਪਿਆਰੇ ਜਿਹੜੇ ਸਤਿਗੁਰੂ ਦੇ ਚਰਨਾਂ ਵਿਚ ਰਤੇ ਹੋਏ ਨੇ, ਕਹਿਣ ਮਾਤਰ ਨੇ, ਜਿਨ੍ਹਾਂ ਦੇ ਵਾਕਈ ਅੰਦਰ ਆਤਮ ਰਸ ਨਾਲ ਭਿੱਜੇ ਪਏ ਨੇ ਤੇ ਜਿਨ੍ਹਾਂ ਨੂੰ ਮੇਰਾ ਗੁਰੂ ਖਾਲਸਾ ਕਹਿ ਕੇ ਪੁਕਾਰਦਾ। ਕਿਹੜੇ? ਜਿਨ੍ਹਾਂ ਬਾਰੇ ਸਾਹਿਬ ਕਹਿੰਦੇ ਨੇ ਹਰ ਹਰ ਜੰਦੂ ਏਕ ਹੈ, ਵਿਧ ਵਿਚਾਰ ਕਛ ਨਾ ਏ, ਜਲ ਤੇ ਉਪਜ ਤਰੰਗ ਦਿਓ ਜਲਗੀ ਦਿਖੈ ਸਮਾਹ। ਜਿਨ੍ਹਾਂ ਬਾਰੇ ਸਾਹਿਬ ਕਹਿੰਦੇ ਨੇ ਆਤਮ ਰਸ ਜੇ ਜਾਣਗੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਕਿਹੜੇ ਪੰਜ ਪਿਆਰੇ? ਜਿਨ੍ਹਾਂ ਨੂੰ ਕਹਿੰਦੇ ਨੇ ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ। ਇੱਕ ਖਿੰਨ ਵਿਚੋਂ ਅਰਜ ਕਰਾਂ ਪੰਜ ਪਿਆਰੇ ਸਤਿਕਾਰ ਯੋਗ ਨਹੀਂ, ਅਦਬ ਯੋਗ ਨਹੀਂ, ਪਰ ਗੁਰਮੁਖੋ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲੈਣੀ ਏ ਬਾਣੀ ਤਾਂ ਕਿਰਪਾ ਕਰੇਗੀ ਕਰੇਗੀ, ਪਰ ਜੇ ਸ਼ਿਤਾਨ ਵਾਲਿਆਂ ਦੇ ਅੰਦਰ ਸਾਈਂ ਦਾ ਰਸ ਹੋਇਆ ਨਾ ਤੇ ਕੁਦਰਤੀ ਤੌਰ ਤੇ ਜਿਹੜੇ ਛਕਣਗੇ ਉਹ ਵੀ ਨਾਮ ਦੇ ਰਸੀਏ ਬਣ ਜਾਣਗੇ। ਮੇਰੇ ਸਾਹਿਬ ਕਹਿੰਦੇ ਨੇ ਗੁਰਮਤ ਨਾਮ ਜੋ ਸਤਿਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਉਹਦੀ ਆਰੰਭਤਾ ਤੇਰੀ ਜਪ ਤੋਂ ਹੋਣੀ। ਜੇ ਤੂੰ ਅਕੀਦ ਤੱਕ ਪਹੁੰਚਣਾ ਚਾਹੁੰਦਾ ਸਤਿਗੁਰੂ ਕੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ। ਹਜ਼ੂਰ ਨੇ ਰਸਨਾ ਦੀ ਗੱਲ ਬੜੀ ਵਾਰੀ ਕੀਤੀ, ਅੱਜ ਗੱਲ ਜੀਬ ਦੀ ਆ ਗਈ ਕਿ ਰਸਨਾ ਦੀ ਆਈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿਚ ਜਿਹੜੇ ਕਹਿੰਦੇ ਨੇ ਕਿ ਰਸਨਾ ਨਾਲ ਜਪਣ ਦਾ ਕੀ ਅਰਥ ਏ, ਇਹ ਤਾਂ ਇੱਕ ਕਰਮ ਕਾਂਡ ਏ। ਕਦੀ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਿਓ ਖਾਂ। ਸਾਹਿਬ ਗੁਰੂ ਅਰਜਨ ਦੇਵ ਤਾਂ ਕਹਿੰਦੇ ਨੇ ਨੈਣ ਨਾ ਦੇਖੈ ਸਾਧ ਤੇ ਨੈਣ ਬਿਹਾਲਿਆ। ਜਿਨ੍ਹਾਂ ਨੇਤਰਾਂ ਨੇ ਮੇਰੇ ਸਾਈਂ ਦੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਰੰਗ ਰਤੜਿਆਂ ਦੇ ਦਰਸ਼ਨ ਨਹੀਂ ਕੀਤੇ, ਉਹ ਨੈਣ ਬਿਹਾਲ ਨੇ। ਸਾਹਿਬ ਦੀ ਬਾਣੀ ਦੇ ਆਧਾਰ ਤੇ ਤੁਰਨੇ ਕਹਿਣ ਲੱਗੇ ਕਰਨ ਨਾ ਸੁਣ ਕੀ ਨਾਦ, ਕਰਨ ਮੁੰਡ ਘਾਲਿਆ। ਤੇ ਜਿਹੜੇ ਕਹਿੰਦੇ ਨੇ ਰਸਨਾ ਨਾਲ ਜਪਣਾ ਕਰਮ ਕਾਂਡ, ਮੇਰਾ ਸਾਈਂ ਕਹਿੰਦਾ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ। ਤਿਲ ਤਿਲ ਕਰਕੇ ਕਰਦੇ ਜਿਹੜੀ ਜਪਦੀ ਨਹੀਂ। ਤੇ ਪੁੱਛਿਆ ਦਾਤਾ ਜੀ ਜੇ ਨਾ ਜਪੀਏ ਫਿਰ ਕੀ ਹੁੰਦਾ? ਕਹਿਣ ਲੱਗੇ ਦੋ ਦਿਨ ਤੂੰ ਨਾਮ ਨੂੰ ਛੱਡ ਕੇ ਦੇਖੀ, ਹਰ ਹਾਂ ਜਾ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਏ। ਜਿਹੜਾ ਤੇਰਾ ਜੀਵਨ ਬਣਿਆ ਨਾ, ਜਿੱਦਣ ਤੂੰ ਸਿਮਰਨ ਛੱਡ ਦਏਗਾ ਸੱਚ ਜਾਣੀ ਉਸੇ ਵਕਤ ਤੇਰਾ ਜੀਵਨ ਜਿਹੜਾ ਢਿੱਲੀ ਕਲਾ ਵੱਲ ਨੂੰ ਚੱਲ ਪਏਗਾ। ਜਪਣ ਨਾਲ ਜੀਵਨ ਬਣਦਾ। ਦੂਸਰਾ ਪ੍ਰਮਾਣ, ਜੇ ਜਪਣ ਦੀ ਗੱਲ ਨਾ ਹੁੰਦੀ ਤੇ ਬਾਬੇ ਨਾਮਦੇਵ ਨੇ ਕਿਹਾ, ਕਹਿਣ ਲੱਗੇ ਰੇ ਜੇ ਬਾ ਕਰੂ ਸੱਤ ਖੰਡ। ਇੱਥੇ ਸੱਤ ਦਾ ਅਰਥ ਸੌ ਵੇ ਸ਼ਬਦ ਹੁੰਦਾ, ਸੱਤ ਪ੍ਰਤੀ ਸੱਤ ਸ਼ਤਕ ਵੀ ਆਪਾਂ ਸ਼ਬਦ ਵਰਤਨੇ ਆ। ਕਹਿਣ ਲੱਗੇ ਰੇ ਜੇ ਬਾ ਕਰੂ ਸੱਤ ਖੰਡ, ਤੇਰੇ ਸੈਂਕੜੇ ਟੁਕੜੇ ਕਰਦੇ ਹਨ ਜਾਮ ਨਾ ਉਚਰਸ ਸ੍ਰੀ ਗੋਬਿੰਦ। ਜੇ ਤੂੰ ਰਸ ਨਾ ਜਪਦੀ ਨਹੀਂ ਤੇ ਤੇਰੇ ਸੈਂਕੜੇ ਟੁਕੜੇ ਕਰਾਂ। ਮੇਰੇ ਗੁਰੂ ਅਰਜਨ ਦੇਵ ਤਾਂ ਕਹਿੰਦੇ ਨੇ ਜਿਸ ਮਨਮੁਖ ਦਾ ਅੰਦਰ ਟਿਕਿਆ ਨਹੀਂ, ਉਹਨਾਂ ਨੇ ਸਾਹਿਬ ਨੇ ਬਚਨ ਕਹਿ ਕਹਿਣ ਲੱਗੇ ਰੇ ਜੇ ਬੇ ਖੇ ਜੇ ਬੇ ਖੇ ਰਸ ਗੇ ਮਦਰ ਪ੍ਰੈ ਤੋਇਨ ਖੇ ਜ਼ਬਾਨ ਖੇ ਰਸਾਂ ਨੂੰ ਚੱਖਣ ਵਾਲੀਏ। ਤੈਨੂੰ ਦੁਨੀਆਂ ਦੇ ਪਦਾਰਥ ਬੜੇ ਮਿੱਠੇ ਲੱਗਦੇ ਨੇ, ਖੇ ਜੇ ਬੇ ਖੇ ਰਸ ਗੇ ਮਦਰ ਪ੍ਰੈ ਤੋਇੰਗ ਸੱਤ ਹਤੰਗ ਪਰਮ ਬਾਦੰਗ। ਪਤਾ ਨੀ ਜਦੋਂ ਸੱਚ ਦੀ ਗੱਲ ਸਿਮਰਨ ਦੀ ਚੱਲੇ ਹਤੰਗ ਦਰ ਤੇਰੀ ਮੌਤ ਹੋ ਜਾਂਦੀ ਏ। ਤੇ ਜੇ ਝਗੜਾ ਖੜਾ ਕਰਨਾ ਹੋਵੇ ਬਸ ਇੱਕ ਤੀਲੀ ਦੀ ਤਰ੍ਹਾਂ ਅੱਗ ਲਾਉਣੀ ਏ, ਇੱਕ ਸ਼ਬਦ ਆਪਣਾ ਕੱਢੇ ਤੇ ਲੋਕ ਕਤਲਾਂ ਤੱਕ ਪਹੁੰਚ ਜਾਂਦੇ ਸੀ। ਇਹ ਤੇਰਾ ਸੁਭਾਅ ਏ, ਖੇ ਜੇ ਬੇ ਖੇ ਰਸ ਗੇ ਮਦਰ ਪ੍ਰੈ ਤੋਇੰਗ ਸੱਤ ਹਤੰਗ ਪਰਮ ਬਾਦੰਗ। ਇਹਦਾ ਮਤਲਬ ਕਿ ਰਸਨਾ ਨਾਲ ਨਾਮ ਜਪਣਾ ਆਰੰਭ ਕਰਨਾ, ਜੇ ਲੱਖ ਵੀਸ ਤੱਕ ਪਹੁੰਚਣਾ। ਫਿਰ ਸਾਹਿਬ ਆਰੰਭ ਵਿਚ ਕਹਿੰਦੇ ਨੇ ਰਸਨਾ ਜਪੀਐ ਏਕ ਨਾਮ ਇਆਂ ਸੁਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ।
अपनी रचना एक नाल तू आरंभ कर दे। गुरमुखो तजर्बे विच जेड़े लिहुंदे ने उन्हां दे चरणां विच नमस्कार है। जे नहीं ता कदी एकांत विच बैठ के अज तू शुरू कर दिए मेरे साईं दे बख्शे नाम नूं किते एकागर होके अद्धा घंटा पौणा घंटा जितना समा नी मिले तू रसना नाल जप के टकी ते पांच दस दिन तो बाद तजर्बा करके दसी के जपण तो पहला तेरे अंदर दी हालत की सी ते जपण तो बाद तेरे अंदर की कुछ वापरे। कह लगे रसना जपिए एक नाम इया सुख आनंद घणा आगे जी कै सब काम। महाराज जपन नाल होवेगा की? कह लगे जदो जपेगा ते रसना कैंची बन जाएगी। महाराज कैंची? कह लगे ना जपेगा ता भी कैंची है जे जपेगा ते ता भी कैंची। कम इन्हें दोनों तरीकों नाल कटन दा करने जदो जपेगा उदो ए कैंची बन के जमा दियां फाइयां ते खौमे दी मैल नू कटेगी जे नहीं जपेगा ते लोकां दियां जड़ां कटेगी। साहब ने बाणी विच प्रमाण दिते कह लगे मन मेरो गज जेबा मेरी काती कटिया तेरा अंग रोग ए कटेगी हौमे दे रोग नू। कह लगे मन मेरो गज जेबा मेरी काती मप मप काटो जम की फांसी ते जे नहीं जपेगा फिर बाबा जी बाणी विच कहंदे ने कन मुसल्ला सूप गल दिल काती गुरवात बार दिशा चानना दिल अंधियारी रात फिर चेते रख अंदर भी कैंची बन के तेरे ए चलेगी। साहब कहंदे ने रसना नु जपी कटिया तेरा अंग रोग तू गुर प्रसाद कर राज जोग। हजूर उस तो अगे कहंदे रसना गुण गोपाल निज गायन रसना नाल जप ते जदो साईं दे गुण गाएगा शांत सहज रहस्यमन उपजो सगले दुख पलायन। रसना तेरे अंदर दे दुख दूर कर देगी जदो रसना नल नाम जपेगा ते किन्ना कु जपे। फिर साहब कहंदे ने जदो रब दे प्यारे रसना नल नाम जपदे ने इन्ने कु ओ नाम विच पिट जांदे ने। साहब कहंदे ने उन्हां दा एक भी श्वास कदी नाम तो व्यर्थ नहीं जांदा। सतगुरु ने अमृत बचन कहे ने कहन लगे गुरमुखा फिर रसना नल जपण वाला कहंदा है के दम दम सदा संभालदा दम ना बिरथा जाए जमन मरन का पौ गया। कह लगे जन्म मरण दा जेड़ा दर सी ओ भी दूर हो गया ते मेरे साईं ने रसना नाल जपण वाला ओदा एक श्वास भी बिरथ नहीं जांदा। जदों रसना विच परपक हो जांदा है फिर ओ माला भी छड्दा है। ओ कहंदा मैं की करांगा माला नूं कबीर मेरी सिमरनी रसना उपर राम मेरी जबान ही माला बन गई है। कोई समा ऐसा नहीं जदो किते ए नाम तो विरली रहिंदी होवे। सतगुरु कहंदे ने पहला रसना नल जप ते जपेगा फिर इस रसना नु एक स्वाद आएगा ओ आनंद की हो जा आएगा। सतगुरु ने कृपा कर अमृत बाणी विच दर्ज कीता है। सह बाबे रविदास दा एक बचन है कहंदे ने पहला जदो जपदा सना अंज लगना जिम्मे ओपरा ओपरा हुणे जेड़ा नाम है ए कोई निर्जिंद थोड़ा है कोई निर्जिंद वस्तु ता है नहीं नाम विच खिच है। ए चेते रखिए जदो नाम जपिए एक गल सोचिए जिदा मैं जपना पिया नाम ओ है ते मेरे जपदे होए नू देखदा पिया ओ मेरे अंग संगे। ते भाई गुरदास कहंदे ने ना कहन लगे एक बार सतगुर मंत्र सिमरन मातर किते एक बारी रसना नाल उस साईं नू अंग संग जान के तू नाम जपी ते फिर की होवेगा। कहन लगे प्यारे सिर गुरु एको जी नाम विच खिच पा देंदा है एक बार सतगुर मंत्र सिमरन मातर सिमरन ताए बार बार गुर हेत है। सतगुरु वार वार तेरे अंदर ओ नाम दी कश पैदा करनगे नाम विच प्रेम है। सह बाबा रविदास जी बचन करदे ने कह लगे रसना नल जदो मैं नाम नू जपया हुण एको जा टिका आउन लगा ते एक वारी इत्थे मैं अर्ज भी कीती सी आपां कहिंदे आ ना रसना नल जपणे आ ते की इहदा असर शरीर उत्ते हुंदा है। गुरमुखो असर हर एक शब्द दा हुंदा है। उदन भी अर्ज कीती सी के जदो कोई साडी सिफत दे चार शब्द कहे ਉਦੋਂ ਆਪਣੀ ਦਿਲ ਦੀ ਧੜਕਣ ਤੇ ਹੱਥ ਰੱਖ ਕੇ ਦੇਖਿਓ, ਜਿਹੜਾ ਸਾਹਿਬ ਨੇ ਗੁਰੂ ਸ਼ਬਦ ਕਿਹਾ ਨਾ, ਇਸ ਫਲਸਫੇ ਨੂੰ ਸਮਝੀਏ। ਜੇ ਦੁਨਿਆਵੀ ਕੋਈ ਬੰਦਾ ਉਸ ਦੇ ਸ਼ਬਦ ਕਹੇ ਤੇ ਸਾਡਾ ਖੇੜਾ ਸਾਡੇ ਅੰਦਰ ਦਾ ਚਿੱਤ ਭਾਵੇਂ ਬਾਹਰੋਂ ਕਹੀਏ ਰਹਿਣ ਦਿਓ ਜੀ ਕੁਛ ਨਹੀਂ, ਪਰ ਅੰਦਰ ਜ਼ਰੂਰ ਖੁਸ਼ ਹੁੰਦਾ ਵੀ ਫਲਾਣਾ ਬੰਦਾ ਮੇਰੀ ਸਿਫਤ ਕਰਦਾ, ਉਹਦੇ ਸ਼ਬਦ ਨੇ ਸਾਡੇ ਅੰਦਰ ਨੂੰ ਖੇੜਾ ਦਿੱਤਾ। ਤੇ ਜਦੋਂ ਦੂਰ ਬੈਠਾ ਬੰਦਾ ਕੋਈ ਸਾਡੇ ਬਾਰੇ ਨਿੰਦਿਆ ਕਰੇ, ਹਾਲਾਂ ਸਾਡੇ ਮੂੰਹ ਤੇ ਵੀ ਨਾ ਕਰੇ, ਉਹਨੂੰ ਸੁਣਦਿਆਂ ਸਾਰ ਅੰਦਰ ਜਿਹੜਾ ਉਹ ਤਹਿ ਜਾਏਗਾ। ਇਹਦਾ ਮਤਲਬ ਕਿ ਸ਼ਬਦ ਆਮ ਵਿੱਚ ਇੰਨੀ ਕੁ ਤਸੀਰ ਹੈ ਕਿ ਜੇ ਦੂਰੋਂ ਬੈਠਾ ਨਿੰਦਿਆ ਕਰੇ ਤੇ ਉਦਾਸ, ਜੇ ਉਸਤ ਕਰੇ ਤੇ ਖੇੜਾ। ਜੇ ਕੋਈ ਮਨੁੱਖ ਇਹਨਾਂ ਸ਼ਬਦਾਂ ਦਾ ਅਸਰ ਸਰੀਰ ਤੇ ਕਬੂਲਦਾ ਹੈ ਤੇ ਜਿਹੜਾ ਸਾਈ ਗੁਰੂ ਨਾਨਕ ਨੇ ਗੁਰਮੰਤਰ ਲਿਆ ਬਾਣੀ ਤੇਰੀ ਝੋਲੀ ਵਿਚ ਪਾਈਏ, ਇਹ ਕਿੰਨਾ ਕੁ ਅਸਰ ਕਰੇਗੀ। ਪਰ ਫਰਕ ਇਹ ਹੈ, ਉਹਨਾਂ ਸ਼ਬਦਾਂ ਨੂੰ ਆਪਾਂ ਚਿੱਤ ਨਾ ਲੈਂਦੇ ਹਾਂ, ਇਸ ਸ਼ਬਦ ਵੱਲ ਚਿੱਤ ਨਹੀਂ ਜੋੜਦੇ। ਸਾਹਿਬ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਰਤਨਾ ਨਾਲ ਜਦੋਂ ਜਪਿਆ ਹੁਣ ਇੰਨੀ ਕੁ ਕਿਰਪਾ ਹੋਗੀ, ਚਿੱਤ ਸਿਮਰਨ ਕਰੂ ਨੈਣ ਅਵਲੋਕਨੋ। ਗੱਲ ਆ ਕੇ ਰਤਨਾ ਤੇ ਮੁਕਣੀ, ਕਹਿਣ ਲੱਗੇ ਹੁਣ ਚਿੱਤ ਵਿਚ ਵੀ ਸਿਮਰਨ ਚੱਲਦਾ ਪਿਆ, ਨੇਤਰਾਂ ਨਾਲ ਸਾਈਂ ਦੇ ਦੀਦਾਰ ਕਰਨਾ ਪਿਆ। ਚਿੱਤ ਸਰਵ ਸਿਮਰਨ ਕਰੂ ਨੈਣ ਅਵਲੋਕਨੋ, ਸਰਵਨ ਬਾਣੀ ਸੁਜਸ ਪੂਰ ਰੱਖੋ। ਹੁਣ ਰਤਨਾ ਦੀ ਬਦੌਲਤ ਮੇਰੇ ਕੰਨਾਂ ਵਿਚ ਵੀ ਨਾਦ ਪਿਆ ਚੱਲਦਾ, ਸਾਈਂ ਦੀ ਅੰਮ੍ਰਿਤ ਬਾਣੀ ਵਸੀ। ਕਹਿਣ ਲੱਗੇ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸਰਵਣ ਬਾਣੀ ਸੁਜਸ ਪੂਰ ਰਾਖੋ, ਮਨਸੋ ਮਧਕੁਰ ਕਰੋ, ਚਰਨ ਹਿਰਦੈ ਕਰੋ ਤਰੂ, ਰਸਨ ਅੰਮ੍ਰਿਤ ਰਾਮ ਨਾਮ ਭਾਖੂ। ਜਦੋਂ ਮੈਂ ਆਪਣੀ ਰਸਨਾ ਤੋਂ ਸਾਈਂ ਤੇਰੇ ਅੰਮ੍ਰਿਤ ਨਾਮ ਨੂੰ ਜਪਿਆ ਤੇ ਤੇਰੇ ਨਾਮ ਦੀ ਬਦੌਲਤ ਮੇਰੇ ਅੰਦਰ ਇੰਨਾ ਕੁ ਟਿਕਾ ਆ ਗਿਆ। ਅਰਜ਼ ਕਰ ਰਿਹਾ, ਰਸਨਾ ਨੂੰ ਜਪਿਆ ਸਰੀਰ ਤੇ ਅਸਰ ਕਰਦਾ। ਸਿਆਣੇ ਗੁਰਮੁਖ ਵਿਦਵਾਨ ਕਿਸੇ ਮਹਾਂਪੁਰਸ਼ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਰਸਨਾ ਨਾਲ ਜਪਣ ਦੀ ਗੱਲ ਕਰਦੇ ਹੋ, ਇਹ ਤਾਂ ਮੂੰਹ ਤੱਕ ਰਹਿ ਜਾਂਦਾ, ਇਹਦਾ ਅਸਰ ਕੀ? ਹੁਣ ਆਪਣੇ ਲੋਕ ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹਨੀ, ਵੇਖੋ ਕਈ ਵਾਰੀ ਸੁਣਦੇ ਅਸੀਂ ਸਭ ਦੀਆਂ ਤੇ ਚਿੱਤ ਕਰਦਾ ਜੇ ਬਹਿਸ ਕਰੇਗਾ ਅੱਗੋ ਹੋਰ ਉੱਤਰ ਦੇਣਗੇ, ਕਹਿਣਗੇ ਬਾਣੀ ਪੜ੍ਹਨ ਦਾ ਕੀ ਲਾਭ ਜੇ ਤੇਰੇ ਸਮਝ ਨਹੀਂ ਪਈ। ਸਮਝ ਬਹੁਤ ਜ਼ਰੂਰੀ ਏ, ਪਰ ਇਹ ਗੱਲ ਨਾ ਕਦੀ ਕਹੀਏ ਕਿ ਜੇ ਤੈਨੂੰ ਸਮਝ ਨਹੀਂ ਪਈ ਤੇ ਬਾਣੀ ਦਾ ਕੋਈ ਲਾਭ ਨਹੀਂ। ਇੱਕ ਬੰਦਾ ਅਨਪੜ੍ਹ ਹੈ, ਜਿਹਦੇ ਅੰਦਰ ਸਾਈਂ ਨੂੰ ਮਿਲਣ ਦੀ ਸਿੱਕ ਹੈ, ਜਿਹਦੇ ਅੰਦਰ ਸਾਈਂ ਦੀ ਮਿਲਣ ਦੀ ਤੜਪ ਹੈ, ਜਦੋਂ ਕਿਤੇ ਉਹ ਗੁਰੂ ਕੀ ਬਾਣੀ ਸੁਣਦਾ ਨਾ, ਉਹਦਾ ਅੰਦਰ ਇੱਕੋ ਦਮ ਵਹਿ ਤੁਰਦਾ। ਜੇ ਕਹੀਏ ਤੈਨੂੰ ਤੇ ਭਾਸ਼ਾ ਦਾ ਗਿਆਨ ਹੀ ਕੋਈ ਨਹੀਂ। ਮੈਂ ਅਰਜ਼ ਕੀਤੀ ਸੀ ਅਕੈਡਮਿਕ ਪੱਧਰ ਬਹੁਤ ਚੰਗੀ ਗੱਲ ਏ, ਪਰ ਜਦੋਂ ਰੂਹਾਨੀਅਤ ਦੀ ਪੀਂਗ ਕਿਸੇ ਨੇ ਝੁੱਟਣੀ ਉੱਥੇ ਗੱਲ ਛੋਟੀ ਹੋ ਜਾਣੀ। ਹੁਣ ਤੱਕੋ ਕਿ ਇੱਕ ਬੰਦੇ ਦੇ ਅੰਦਰ ਪਿਆਸ ਲੱਗੀ ਏ, ਉਹ ਬੰਦਾ ਤੜਫਦਾ, ਪੜ੍ਹੇ ਲਿਖੇ ਨੂੰ ਪਿਆਸ ਏ, ਜਿਹੜਾ ਨੇ PhD ਕੀਤਾ, ਜਿਹੜਾ ਸਭ ਤੋਂ ਉੱਚੇ ਦਰ ਰੁਤਬੇ ਤੇ ਬੈਠਾ ਉਹਨੂੰ ਵੀ ਪਿਆਸ ਲੱਗਦੀ ਏ, ਤੇ ਅਨਪੜ੍ਹ ਬੰਦੇ ਨੂੰ ਵੀ ਪਿਆਸ ਲੱਗਦੀ ਏ। ਅਨਪੜ੍ਹ ਕਹਿ ਮੈਨੂੰ ਪਿਆਸ ਏ, ਆਪਾਂ ਕਹੀਏ ਪਹਿਲਾਂ ਤੂੰ ਪਾਣੀ ਦਾ ਫਾਰਮੂਲਾ ਦੱਸ, ਪਾਣੀ ਤੈਨੂੰ ਤਾਂ ਦੇਣਾ, ਤੈਨੂੰ ਪਾਣੀ ਦੇ ਅਰਥ ਹੁੰਦੇ ਨੇ? ਉਹ ਵਿਚਾਰੇ ਨੂੰ ਕੀ ਪਤਾ ਵੀ H2O ਕੀ ਹੁੰਦਾ, ਉਹ ਦੱਸੂਗਾ? ਉਹ ਕਹਿੰਦਾ ਮੈਨੂੰ ਅਰਥਾਂ ਦਾ ਕੋਈ ਪਤਾ ਨਹੀਂ, ਪਰ ਜਿਹੜੀ ਅੰਦਰ ਮੇਰੇ ਤੜਪੇ ਤੂੰ ਮੈਨੂੰ ਪਿਆ ਕੇ ਦੇਖ, ਮੇਰਾ ਅੰਦਰ ਤ੍ਰਿਪਤ ਜ਼ਰੂਰ ਹੋ ਜਾਏਗਾ। ਪਿਆਸ ਸਰਵ ਵਿਆਪੀ ਹੈ, ਜਿਹਨੂੰ ਵੀ ਲੱਗੇਗੀ ਬਾਣੀ ਉਹਦੀ ਪਿਆਸ ਉਹਦੀ ਤ੍ਰਿਪਤੀ ਕਰੇਗੀ। ਭੁੱਖ ਲੱਗਦੀ ਏ, ਆਪਾਂ ਕਹੀਏ ਪਹਿਲਾਂ ਤੂੰ ਇਹਦੇ ਵਿਟਾਮਿਨ ਦੱਸ ਤਾਂ ਤੇਰੇ ਤੇ ਅਸਰ ਹੋਵੇਗਾ, ਨਹੀਂ। ਅਨਪੜ੍ਹ ਕੋਰਾ ਬੰਦਾ ਵੀ ਰੋਟੀ ਖਾਂਦਾ ਹੈ, ਪਰ ਚਿੱਤ ਲਾ ਕੇ ਰੋਟੀ ਖਾਏ ਤੇ ਉਹਦੇ ਤੇ ਵੀ ਅਸਰ ਹੁੰਦਾ ਹੈ। ਉਹ ਗੁਰਮੁਖ ਕਹਿੰਦੇ ਨੇ ਜੇ ਰਸਨਾ ਨਾਲ ਤੂੰ ਕਹਿੰਦਾ ਵੀ ਨਾਮ ਜਪਣ ਦਾ ਕੋਈ ਅਸਰ ਹੈ, ਜੇ ਸਾਰੇ ਦਿਨ ਵਿਚ ਜਿਹੜੇ ਇੱਕ ਵਾਰੀ ਰੋਟੀ ਖਾਂਦੇ ਨੇ 10 ਮਿੰਟ ਰਸੋਈ ਵਿਚ ਬੈਠ ਕੇ ਰੋਟੀ ਖਾਣ ਤੇ 10 ਮਿੰਟ ਹਲਾਇਆ ਹੋਇਆ ਮੂੰਹ ਤੇ ਜੀਭ ਨਾਲ ਚੱਕਿਆ ਹੋਇਆ ਸਵਾਦ ਸਾਰਾ ਦਿਨ ਖੂਨ ਨੂੰ ਨਾੜੀਆਂ ਨੂੰ ਅੰਦਰ ਨੂੰ ਖੁਰਾਕ ਦਿੰਦਾ ਹੈ, ਕਦੀ ਰਸਨਾ ਨਾਲ ਜਪ ਕੇ ਦੇਖੀ, ਤੇਰੇ ਇੱਕ ਘੜੀ ਦਾ ਜਪਿਆ ਹੋਇਆ ਵੀ ਤੇਰੇ ਅੰਦਰ ਅਸਰ ਕਰੇਗਾ। ਇਹਦੇ ਵਿਚ ਤਾਕਤ ਹੈ। ਜੇ ਜੜਾਂ ਨੂੰ ਪਾਣੀ ਦਿੱਤਾ ਕਿ ਪੱਤੇ ਤੇ ਫੁੱਲਾਂ ਤੱਕ ਪਾਣੀ ਨਹੀਂ ਜਾਣਾ? ਮੇਰੇ ਸਾਹਿਬ ਕਹਿੰਦੇ ਨੇ ਜਦੋਂ ਤੂੰ ਅਰੰਭਤਾ ਕਰਨੀ ਏ ਤੇ ਰਸਨਾ ਨਾਲ ਜਪੀ ਤੇ ਜਪਣ ਦੇ ਨਾਲ ਜਪਣ ਨੇ ਤੈਨੂੰ ਤੱਕ ਤੱਕ ਲੈ ਜਾਣਾ। ਆ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਇਹ ਪੁੱਛਿਆ ਗਿਆ ਸੀ ਨਾ ਕਿ ਨਾਮ ਅੰਮ੍ਰਿਤ ਹੈ ਤੇ ਮਿਲੇ ਕਿਵੇਂ, ਤੇ ਸਾਹਿਬ ਕਹਿਣ ਲੱਗੇ ਭਾਂਡਾ ਧੋਏ ਵੈਸ ਧੂਪ ਦੇਵੋ, ਇਹ ਜੁਗਤ ਹੀ ਜਪਣ ਦੀ। ਸੰਖੇਪ ਵਿਚ ਮੈਂ ਅੱਗੇ ਅਰਜ਼ ਕਰਦਿਆਂ, ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧਾ ਕੋ ਜਾਵੋ, ਦੁੱਧ ਕਰਮ ਪੁਨ ਸੁਰਤ ਸਮਾਇਨ, ਹੋਏ ਨਿਰਾਸ਼ ਜਮਾਵੋ। ਅੱਗੇ ਫਿਰ ਰਹਾਉ ਦੀ ਤੋਕੇ ਜਪੋ ਤਾਂ ਏਕੋ ਨਾਮਾ, ਜਪ ਤੂੰ ਰਸਨਾ ਨਾਲ ਇੱਕ ਨਾਮ ਨੂੰ, ਅਵਰ ਨਿਰਾਫਲ ਕਾਮਾ। ਤੇ ਕਿਵੇਂ ਜਪਾਂ ਜੀ, ਜਪਣਾ ਰਸਨਾ ਨਾਲ। ਕਹਿਣ ਲੱਗੇ ਜਿਵੇਂ ਇੱਕ ਬੀਬੀ ਦੁੱਧ ਰਿੜਕਦੀ ਏ ਮਦਾਣੀ ਦੇ, ਉਹਨੇ ਚਾਟੀ ਵਿਚ ਪਾਈ ਤੇ ਰੱਸੀ ਨਾਲ ਦੋ ਗੁਲੀਆਂ ਨੇ ਇੱਟੀਆਂ ਨੇ, ਦੁੱਧ ਰਿੜਕਦਿਆਂ ਫੁੱਲ ਤਾਂ ਥੱਲੇ ਦੁੱਧ ਨੂੰ ਰਿੜਕਦਾ ਹੈ, ਤੇ ਮਾਈ ਆਪਣੇ ਹੱਥ ਵਿਚੋਂ ਇੱਟੀਆਂ ਨੀ ਛੱਡਦੀ, ਰਸਨਾ ਨੂੰ ਤੂੰ ਫੁੱਲ ਬਣਾ ਲਈ ਮਧਾਣੀ ਦਾ, ਤੇ ਮਨ ਨੂੰ ਇੱਟੀਆਂ ਬਣਾ ਲਈ, ਇੰਨਾ ਟੇਕ ਕੇ ਜਪੀ ਤੇ ਤੇਰੇ ਅੰਦਰ ਅੰਮ੍ਰਿਤ ਤੱਤ ਪੈਦਾ ਹੋਵੇਗਾ। ਸਾਹਿਬ ਨੇ ਉੱਥੇ ਰਸਨਾ ਦੀ ਗੱਲ ਕੀਤੀ। ਕਹਿਣ ਲੱਗੇ ਇਹ ਮਨ ਇਤਿਹਾਸ ਕਰੋ, ਹੁਣ ਨੇਤਰੋਂ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਾਂ ਮਤੀਏ ਇਨ ਵਿਦ, ਅੰਮ੍ਰਿਤ ਪਾਓ। ਇਹ ਤਰੀਕਾ ਹੈ ਅੰਮ੍ਰਿਤ ਪਾਉਣ ਦਾ। ਸਾਹਿਬ ਕਹਿੰਦੇ ਨੇ ਪਹਿਲਾਂ ਰਸਨਾ ਨਾਲ ਜਪੀ, ਫਿਰ ਇਸ ਜਪਨ ਨੇ ਦੂਰ ਦਾ ਇੱਕ ਮਾਰੂ ਰਾਗ ਵਿਚ ਸ਼ਬਦ ਹੁੰਦਾ ਲੋਇਣ ਰਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁੰਨੜੀ, ਰੱਤੀ ਲਾਲ ਲਵਾਏ। ਸਾਹਿਬ ਗੁਰੂ ਨਾਨਕ ਦੇਵ ਕਿਹੋ ਜੀ ਰਹਿਮਤ ਕਰਕੇ ਅੰਦਰ ਦੀ ਅਵਸਥਾ ਦੱਸ ਕੇ ਗਏ, ਕਦੀ ਸ਼ਬਦ ਨੂੰ ਘੋਖ ਤਾਂ ਸਹੀ ਮਣਾ। ਕਹਿਣ ਲੱਗੇ ਦਾਤਾ ਲੋਇਣ ਰੱਤੇ ਲੋਇਣੀ, ਮੇਰੇ ਨੇਤਰ ਤੇਰੇ ਦਰਸ਼ਨਾਂ ਵਿਚ ਰੱਤੇ ਗਏ ਨੇ, ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਮੇਰੇ ਕੰਨਾਂ ਵਿਚ ਤੇਰੀ ਯਾਦ ਤੇਰਾ ਨਾਦ ਗੂੰਜਦਾ ਪਿਆ, ਜੀਵ ਰਸਾਇਣ ਚੁੰਨੜੀ, ਮੇਰੀ ਰਸਨਾ ਤੇਰੇ ਨਾਮ ਨੂੰ ਚੂਸਦੀ ਪਈ ਏ, ਚੁੰਘਦੀ ਪਈ ਏ। ਪਰ ਇਹ ਰੱਤ ਕਿਵੇਂ ਆਏ, ਰੱਤੀ ਲਾਲ ਲਵਾਏ, ਜਦੋਂ ਬੋਲ ਬੋਲ ਕੇ ਤੇਰੇ ਨਾਮ ਨੂੰ ਜਪਿਆ। ਆਰੰਭ ਤੇਰਾ ਜਪ ਤੋਂ ਹੋਣਾ, ਜੇ ਅਕੀਸ ਤੱਕ ਪਹੁੰਚਣੀ, ਜੀਵ ਰਸਾਇਣ ਚੁੰਨੜੀ ਰੱਤੀ ਲਾਲ ਲਵਾਏ, ਤੇ ਅਗਲੀ ਕਿਰਪਾ ਕੀ ਹੋਈ। ਕਹਿਣ ਲੱਗੇ ਅੰਦਰ ਮੁਸ਼ਕ ਚ ਘੋਲਿਆ, ਕੀਮਤ ਕਹੀ ਨਾ ਜਾਏ, ਫਿਰ ਅੰਦਰੋਂ ਨਾਮ ਦੀ ਮੈਂ ਕੌਣ ਲੱਗੀ ਜਿਹਦੀ ਕੋਈ ਕੀਮਤ ਨਹੀਂ। ਜੇ ਅਕੀਸ ਤੱਕ ਪਹੁੰਚਣੇ ਕਿਵੇਂ ਲੱਖ ਜੀਵਾਂ ਹੋਣ, ਪਹਿਲਾਂ ਇੱਕ ਰਸਨਾ ਨਾਲ ਜਪੀ, ਤੇ ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਗਲੀ ਅਵਸਥਾ ਆਵੇਗੀ ਤੇਰੇ ਤੇ। ਮੈਂ ਜੋ ਬਾਣੀ ਵਿਚੋਂ ਪੜਿਆ ਓਨੀ ਕੁ ਆਪ ਨਾਲ ਸਾਂਝ ਕਰ ਰਿਹਾ, ਅਗਲੀ ਅਵਸਥਾ ਤੇਰੇ ਤੇ ਆਵੇਗੀ। ਹੁਣ ਰਸਨਾ ਨਾਲ ਬੋਲੇਗਾ ਨਹੀਂ, ਜਦੋਂ ਕਿਤੇ ਗੁਰੂ ਦੀ ਬਾਣੀ ਦਾ ਕੀਰਤਨ ਸੁਣੇਗਾ, ਕਥਾ ਸੁਣੇਗਾ, ਪ੍ਰੀਤਮ ਦੀ ਕੋਈ ਗੱਲ ਸੁਣੇਗਾ, ਬਦੋ ਬਦੀ ਤੇਰਾ ਕਿਰਦਾਰ ਨਾਮ ਨਾਲ ਜੁੜ ਜਾਵੇਗਾ। ਉੱਥੇ ਫਿਰ ਰਸਨਾ ਬਣਦੀ। ਕਹਿਣ ਲੱਗੇ ਫਿਰ ਕੀ ਹੋਵੇਗਾ, ਬਿਨ ਜਿਹਵਾ ਜੋ ਜਪੈ ਹੀ ਆਏ, ਕੋਈ ਜਾਣੈ ਕੈਸਾ ਨਾ ਹੋ। ਕਹਿਣ ਲੱਗੇ ਉੱਥੇ ਜ਼ਬਾਨ ਨਹੀਂ, ਉੱਥੇ ਅੰਦਰ ਕਿਰਦੇ ਨਾਮ ਚੱਲੇਗਾ, ਫਿਰ ਉਹ ਮਿਲੇਗਾ ਕਿਰਦੈ ਨਾਮ ਵਿਸਾਇਓ। ਉਹ ਅਵਸਥਾ ਆਵੇਗੀ ਗੁਰ ਕੈ ਚਰਨ ਕਿਰਦੈ ਤੇ ਆਏ, ਅੰਤਰ ਆਤਮਾ ਸੰਭਾਲੇ। ਰਸਨਾ ਬੰਦੇ, ਪਰ ਜਦੋਂ ਸਾਈਂ ਦੀ ਯਾਦ ਕੰਨਾਂ ਵਿਚ ਪਈ ਤੇ ਅੰਦਰ ਇੱਕੋ ਦਮ ਮੇਰੇ ਦਾਤੇ ਦੇ ਨਾਮ ਦੀ ਲੋ, ਨਾਮ ਦੀ ਰੋ, ਨਾਮ ਦੀ ਧੁਨ ਛਿੜ ਪਈ। ਸਾਹਿਬ ਕਹਿਣ ਲੱਗੇ ਪਹਿਲੀ ਜਪ, ਦੂਸਰੀ ਅਵਸਥਾ ਸਪਰਸ਼ ਤੇਰੇ ਕਿਰਦੇ ਨੂੰ, ਤੇ ਤੀਸਰੀ ਅਵਸਥਾ ਆਏਗੀ ਨਾਮ ਤੇਰੇ ਸਰੀਰ ਵਿਚ ਰਸ ਜਾਏਗਾ। ਨਾਮ ਤੇਰੇ ਸਰੀਰ ਵਿਚ ਰਸਣ ਤੋਂ ਬਾਅਦ ਤੇਰੇ ਰੋਮ ਰੋਮ ਵਿਚ ਨਾਮ ਵਸੇਗਾ, ਤੇ ਜਿੱਥੇ ਤੇਰੀ ਇੱਕ ਤੋਂ ਵੀਹ ਲੱਖ ਜੀਵ ਹੋਵੇਗੀ, ਜਿੱਥੇ ਅਰਥ ਬੰਨੇ ਨੇ ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼। ਜਦੋਂ ਸਰੀਰ ਵਿਚ ਰਸ ਗਿਆ, ਪਰਤ ਕੇ ਗੁਰਮੁਖਾ ਤੇਰੇ ਰੋਮ ਰੋਮ ਵਿਚ ਨਾਮ ਰਸ ਜਾਏਗਾ, ਤੇ ਫਿਰ ਬਾਬਾ ਜੀ ਬਾਣੀ ਵਿਚ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ। ਤੇ ਸਾਹਿਬ ਕਹਿਣ ਲੱਗੇ ਫਿਰ ਉਹ ਗੁਰਮੁਖ ਦੇ ਰੋਮ ਰੋਮ ਵਿਚੋਂ ਨਾਮ ਦੀ ਆਵਾਜ਼ ਆਉਂਦੀ, ਜਦੋਂ ਰੋਮ ਰੋਮ ਵਿਚ ਨਾਮ ਦੀ ਚਰਨਾਟ ਛਿੜ ਗਈ, ਫਿਰ ਉਦੋਂ ਰਸਨਾ ਨਾਲ ਇੱਕ ਵਾਰੀ ਇਕਾਗਰ ਹੋ ਕੇ ਨਾਮ ਕਹੇਗਾ, ਤੇ ਸਿਰ ਤੋਂ ਪੈਰਾਂ ਤੱਕ ਲੂਹ ਲੂਹ ਜਿਹੜਾ ਉਹ ਨਾਮ ਵਿਚ ਜੁੜ ਜਾਏਗਾ। ਜਿੱਥੋਂ ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਤੇਰਾ ਇੱਕ ਇੱਕ ਰੋਮ ਜਿਹੜਾ ਉਹ ਮਾਨੋ ਜੇਵਾ ਬਣ ਜਾਏਗਾ, ਇੱਕ ਇੱਕ ਰੋਮ ਵਿਚ ਨਾਮ ਦੀ ਚਰਨਾਟ ਜੁੜੇਗੀ। ਤੇ ਹੁੰਦਾ ਜੇ ਆਪਾਂ ਦੁਨਿਆਵੀ ਕੋਈ ਗੱਲ ਸੁਣਨੇ ਆ, ਡਰ ਦੀ ਕੋਈ ਗੱਲ ਸੁਣਾਏ, ਤੇ ਇੱਕੋ ਦਮ ਡਰ ਜਾਏ ਅੰਦਰ, ਤੇ ਸਿਰ ਤੋਂ ਪੈਰਾਂ ਤੱਕ ਸਾਡੇ ਜਿਹੜੇ ਰੋਮ ਨੇ ਉਹ ਖੜੇ ਹੋ ਜਾਣਗੇ। ਠੰਡ ਕਿਤੇ ਤਨ ਨੂੰ ਲੱਗ ਜਾਏ, سر تو پیراں تک لوں لوں جیڑا ہے او لوں کنڈے کھڑے ہو جاندے نے. میرے صاحب کہندے نے اگلی اوستھا آئے گی تیرے روم روم وچ سائیں دا نام وسے گا. تو ایک واری جیو تو کہے گا ایک واری کہن دے نال لکھاں واری تیرے روم روم نام نو جپ دین گے جتھے تیری اے اوستھا بن جائے گی. حضور اس تو اگے کہن لگے اس تو اگے کرپا ہوے گی گرمکھا کہ جدھر بھی چاتی تو مارے گا تینو تیرے سائیں دا نام کی سنائی دے گا. صاحب کہندے پھر اوستھا آئے گی ترت پتال آکاش ہے میری جندڑیے تے پھر ہوندا کیے سارے میرے واہگرو دے نام نو جپ دے پے نے. پھر اوستھا آوے گی کہ جو بولت ہے مرگ مین پنکھیرو سو بن ہر جاپت ہے نی گور. چاہے پنچھی نے چاہے پرندے نے چاہے پشو نے جتنے بھی بولتے پے نے میرے داتا ہر ایک دے وچوں مینوں تیرے نام دی آواز سنائی پے دیندی. صاحب کہندے نے او اوستھا آئے گی جدو سائیں دے نال آکیس ہو جائے گا تے جنہاں نے اس داتے دی رحمت پائی انہاں نے اس چیز نو مانیا وی ہے ملدی اے دات نظر دے نال. آ صاحب تن بابا بڈھا صاحب جی انہاں دی انس بنس وچوں گرو کلگی والے پاتشاہ دے ویلے ہوئے نے ستکار یوگ بابا رام کویر جی جنہاں نے امرت دی دات لئی تے امرت دی دات لین تو بعد اس مہاپرش دا نام سی بابا گربخش سنگھ جی. صاحب کلگی والے نو گرتا گدی دی مریادا بھی انہاں نے ادا کیتی سی. سکھ تواریخ وچ آندا ہے کہ جس دن بھائی رام کویر جی میرے کلگی والے نو آنند پور صاحب دی ترتی تے آ کے گرتا گدی دا تلک دین لگے نے سکھ تواریخ وچ ہے کہ جدو صاحب دے پوتر مستک تے اے دا انگوٹھا چھویا ہے تے یک لخت اس بال عمر رام کویر دے روم روم وچ میرے گرو کے نام دی بجلی دی لہر دوڑ گئی سی. ایدا مطلب اینی کو سپرش وچ طاقت اینی سائیں دی نام وچ برکت. پھر آنندپور صاحب رہ آنندپور صاحب میرے صاحب نے اینو لاڈ نال تین شبداں نال بلاندے ہوندے سن. پہلا شبد وردے سن بڈھے کے ایدا مطلب بابے بڈھے دی انس وچوں. دوجا شبد وردے سن رمداس کے رمداس پنڈ سی انہاں دا. پہلا شبد ورتنا بڈھے کے دوجا ورتنا رمداس کے. کئی واری باہر جدو کھیڈنا تے ادو ستکار یوگ بابا رام کویر جی کہنا. صاحب دے در تے آنند پور آئے کنا کنا سما آنند پور سائیں دے چرناں وچ جڑے رہنا تے جدن مات گجری نے پوچھا سی بیٹا کوئی ایک ہو جیا برہم گیانی جدے لی تیسا امرت تیسی بیک کھاتی کوئی ایک ہو جیا ہے تے صاحب نے کیا سی ماں ہے بابے بڈھے دی انس وچوں تے بھائی رام کویر جی نو آنند پور صاحب بلایا گیا. جڑی عرض کر رہا جدو اس اوستھا تے پہنچ جائے کہ ہر پتے پتے وچوں کتے سائیں دا ناد سائیں دی آواز سائیں دا سمرن سنائی دینا شروع کرے. آنند پور دی جنگ ویلے اس تو بعد گردیو جدو مالوے دی ترتی تے گئے تے بھائی گربخش نال گئے دمدما صاحب دی ترتی تک گئے تے جدو حضور دکھن نو جان لگے اس بھائی رام کویر نے ایک نیہ بنا لیا. ہن اے اندر دی اوستھا ہے اینو کرم کانڈ وال نہ کھچیو گرمکھو. او دا نیب سی امرت ویلے بھجن بندگی جو سائیں نے دات بخشی نیم پورا کرنا دورو کلگی والے دے دیدار کرنے پھر اپنے منہ دے وچ کچھ پانا پھر پشادا پانی چکنا. بھائی ویر سنگھ لکھ دے نے انہاں نے نیم نبھایا اج حضور دکھن نو جان لگے تے بھائی سہ بھائی رام کویر دی ماں کہندی داتا میں کیول ایک پتر میرا ہے اینو واپس توڑو. بابا گربخش سنگھ دا چت نہیں کردا واپس آن نو تے دل کردا ہے میں سائیں دی یاد وچ جڑیا رہاں تے جڑا اس اوستھا تے پہنچے کدی او دا چت کرے گا پیچھے مڑن نو. صاحب کہن لگے رام کویر جی نو بابا جی تسی واپس جاؤ. پھر میں ایک گل کہن لگے داتا میرا ایک نیم ہے تیرے درشنا تو بنا مکھ وچ کچھ نہیں پاندا. تے صاحب کہن لگے اے نیم ਕਹਿੰਦੇ ਨੇ ਤੇਰੇ ਦਰਸ਼ਨ ਕਰਕੇ ਕੁਝ ਛਕਣਾ ਵਾ। ਸਾਹਿਬ ਕਹਿਣ ਲੱਗੇ ਤੁਸੀਂ ਜਾਓ। ਕਹਿੰਦਾ ਤੇਰੇ ਦਰਸ਼ਨਾਂ ਤੋਂ ਬਿਨਾਂ ਮੈਂ ਕੁਝ ਖਾਣਾ ਨਹੀਂ, ਕੁਝ ਖਾਧਾ ਨਾ, ਸਰੀਰ ਚੱਲੇਗਾ ਕਿਵੇਂ? ਮਾਈ ਮੋਹ ਵਿਚ ਪੈ ਗਈ ਏ। ਤੇ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਰਾਮ ਕੋਇਰ ਜੀ, ਤੁਸੀਂ ਆਪਣਾ ਨੇਮ ਨਿਭਾ ਦਿੱਤਾ ਏ, ਹੁਣ ਮੇਰਾ ਕੰਮ ਏ ਅਗਲੇ ਨੇਮ ਨੂੰ ਨਿਭਾਉਣਾ। ਹੁਣ ਦੇਖੋ ਨਾਮ ਦਵੱਲੀ ਖਿੱਚ ਰੱਖਦਾ। ਗੁਰੂ ਕੋਈ ਸ਼ਬਦ ਨਿਰਜਿੰਦ ਚੀਜ਼ ਨਹੀਂ। ਤੁਸੀਂ ਆਪਣਾ ਨੇਮ ਨਿਭਾ ਦਿੱਤਾ ਏ, ਜਦੋਂ ਕਿਤੇ ਜੰਗਲ ਵਿਚ ਇਕਾਂਤ ਵਿਚ ਰੋਜ਼ ਆਇਓ, ਮੈਂ ਤੁਹਾਡੇ ਨਾਲ ਬਚਨ ਕਰਨਾ, ਉੱਥੇ ਤੁਹਾਡਾ ਤੇ ਮੇਰਾ ਮਿਲਾਪ ਹੋਵੇ ਕਰੇਗਾ। ਫਿਰ ਅਗਲੀ ਗੱਲ ਕਹੀ, ਅੱਜ ਤੋਂ ਬਾਅਦ ਤੂੰ ਜਿਸ ਥਾਂ ਤੇ ਵੀ ਜਾਏਗਾ, ਉਸ ਦੀਵਾਨੀ ਮਸਤਾਨੀ ਅਵਸਥਾ ਵੀ ਚਲਾ ਜਾਏਗਾ ਕਿ ਧਰਤੀ ਦੇ ਜ਼ਰਰੇ ਜ਼ਰਰੇ ਵਿਚੋਂ ਤੈਨੂੰ ਤੇਰੇ ਸਾਈਂ ਦੇ ਦੀਦਾਰ ਹੋਣਗੇ। ਸਾਹਿਬ ਨੇ ਐਵੇਂ ਇਹ ਖਿਆਲ ਥੋੜਾ ਨੇ ਕਿ ਜੈ ਜੈ ਦੇਖੂ ਤੈ ਹਜ਼ੂਰ, ਦੂਰ ਕਤਹੁ ਨਾ ਜਾਈ, ਰਵ ਰਿਹਾ ਸਰਬਤਰ ਮੈਂ, ਮਨ ਈਤ ਊਤ ਨਹੀਂ ਵਿਛੜਾ, ਸੋ ਸੰਗੀ ਗਣੀਏ। ਕਹਿਣ ਲੱਗੇ ਪਿਆਰੇ, ਜਿਹੜਾ ਕਿਸੇ ਥਾਂ ਤੇ ਵੀ ਜਾ ਕੇ ਛੱਡੇ ਨਾ, ਅਸਲ ਵਿਚ ਉਹਨੂੰ ਸਾਥੀ ਸਮਝੀ। ਭਾਈ ਰਾਮ ਕੌਰ ਆਏ, ਜਿੰਨੀ ਦੇਰ ਤੱਕ ਸਰੀਰ ਵਿਚ ਰਹੇ ਨੇ, ਉਸ ਗੁਰਮੁਖ ਨੇ ਨੇਮ ਨੂੰ ਤੋੜਿਆ ਨਹੀਂ। ਰੋਜ਼ਾਨਾ ਇਕਾਂਤ ਵੀ ਜਾਣਾ, ਤੇ ਸਾਈ ਨੇ ਇਹੋ ਜਿਹੀ ਬਖਸ਼ਿਸ਼ ਕੀਤੀ, ਇੰਨਾ ਕੁ ਪੁੱਗ ਗਿਆ ਕਿ ਰੁੱਖਾਂ ਦੇ ਪੱਤਿਆਂ ਵਿਚੋਂ ਮੇਰੇ ਸਾਈਂ ਦੇ ਸਿਮਰਨ ਦੀ, ਉਹਦੇ ਨਾਮ ਦੀ ਆਵਾਜ਼ ਆਈ। ਅੱਜ ਮੇਰੇ ਸਾਹਿਬ ਕਹਿੰਦੇ ਨੇ ਐਵੇਂ ਨਹੀਂ, ਆ ਕੀ ਸੋਇਆ ਜਾ ਸਕਦਾ? ਹਜ਼ੂਰ ਕਹਿਣ ਲੱਗੇ ਕਿ ਗੁਰਮੁਖਾ, ਇੱਕ ਦੂ ਜੀਵੋਂ ਲੱਖ ਹੋ ਹੈ, ਜਬਾਨ ਇੱਕ ਹੈ, ਇਸ ਇੱਕ ਜ਼ਬਾਨ ਤੋਂ ਜਪ ਜਪ ਕੇ ਪਿਆਰਿਆ ਇੱਕ ਲੱਖ ਰਚਨਾ ਹੋ ਜਾਏ। ਇੱਕ ਦੂ ਜੀਵੋ ਲੱਖ ਹੋ ਹੈ, ਲੱਖ ਹੋ ਗਏ ਲੱਖ ਵੀਸ, ਇਸ ਇੱਕ ਲੱਖ ਤੋਂ ਤੇਰੀ ਰਚਨਾ 20 ਲੱਖ ਹੋ ਜਾਏ। ਤੇ ਜਿਹੜੀ ਪਹਿਲਾਂ ਉਦਾਹਰਨਾਂ ਦਿੱਤੀਆਂ ਨੇ, 20 ਲੱਖ ਕਿਵੇਂ ਹੋਵੇ ਕਿ ਰੋਮ ਰੋਮ ਵਿਚ ਨਾਮ ਜਪਣ ਦੀ ਅਵਸਥਾ ਵਿਚ ਪਹੁੰਚ ਜਾਏ, ਫਿਰ ਹੋਵੇ ਕੀ? ਕਹਿਣ ਲੱਗੇ ਲੱਖ ਲੱਖ ਗੇੜਾ ਆਖੀਐ, ਇੱਕ ਨਾਮ ਜਗਦੀਸ਼, ਉਸ 20 ਲੱਖ ਰਸਮਾਂ ਵਿਚੋਂ ਲੱਖ ਲੱਖ ਵਾਰੀ ਵਾਹਿਗੁਰੂ ਵਾਹਿਗੁਰੂ ਸਾਈਂ ਦੀ ਯਾਦ ਉਹਦੇ ਨਾਮ ਨੂੰ ਜਪੇ। ਤੇ ਹਜ਼ੂਰ ਕਹਿਣ ਲੱਗੇ, ਇਹ ਰਾਹ ਇਹ ਰਸਤਾ ਹੀ, ਪੱਤ ਪਵੜੀਆਂ, ਪੱਤ ਦਾ ਅਰਥ ਪਤੀ, ਪੌੜੀਆਂ ਦਾ ਅਰਥ ਪੌੜੀਆਂ, ਇਹ ਰਸਤੇ ਹੀ ਇਹ ਪੌੜੀਆਂ ਨੀ ਤੇਰੇ ਪਤੀ ਪਰਮੇਸ਼ਰ ਤੱਕ ਪਹੁੰਚ ਲਈ। ਤੇ ਜਦੋਂ ਇਸ ਅਵਸਥਾ ਤੇ ਪਹੁੰਚ ਗਿਆ, ਫਿਰ ਚੜਿਆ ਹੋਏ ਅਕੀਸ, ਫਿਰ ਉਹਦੇ ਨਾਲ ਇੱਕ ਮੇਕ ਹੋ ਜਾਏਗਾ, ਤੇਰੇ ਵਿਚ ਤੇ ਉਹਦੇ ਵਿਚ ਅੰਤਰ ਨੀ ਰਹਿਣਾ। ਹੁਣ ਕੁਦਰਤੀ ਤੌਰ ਤੇ ਇਹ ਅਵਸਥਾਵਾਂ ਤਾਂ ਹੈ, ਪਰ ਹੁੰਦਾ ਕੀ ਏ? ਧਰਮ ਦੀ ਦੁਨੀਆਂ ਵਿਚ ਜਿੱਥੇ ਰੱਬ ਨੇ ਸੱਚ ਦੀ ਆਵਾਜ਼ ਧਰਮ ਵਿਚੋਂ ਨਿਕਲਦੀ ਏ, ਹੈਰਾਨਗੀ ਦੀ ਗੱਲ, ਧਰਮ ਦਾ ਬੁਰਕਾ ਪਾ ਕੇ ਝੂਠ ਦੀ ਖੇਡ ਵੀ ਇਹਦੇ ਵਿਚ ਖੇਡੀ ਜਾਂਦੀ। ਹੁਣ ਦੇਖੋ ਅਗਲੀ ਜਿਹੜੀ ਅਰਜ਼ ਮੈਂ ਕਰਨੀ, ਕਿਸੇ ਤੇ ਤਰਕ ਨਹੀਂ, ਮੈਂ ਤਾਂ ਉਸ ਦਿਨ ਵੀ ਅਰਜ਼ ਕੀਤੀ ਸੀ, ਜਿਤਨੀ ਕੁ ਸੂਝ ਮੇਰੇ ਸਾਈਂ ਨੇ ਦਿੱਤੀ ਉਹ ਸਾਂਝ ਕਰਨੀ। ਕਹਿਣ ਲੱਗੇ, ਵੇਖੋ ਜੀ, ਇੱਕਮੁੱਖ ਹੋਏ ਦੀ ਅਵਸਥਾ ਤਾਂ ਅਗਾਂ ਦੀ, ਕਹਿੰਦੇ ਹੁਣ ਜਪਣ ਵਾਲਾ ਤਾਂ ਸਾਈਂ ਨਾਲ ਅਭੇਦ ਹੋਇਆ, ਤੇ ਜਿਹੜੇ ਅੱਗੇ ਪਖੰਡੀ ਨੇ ਉਹ ਬਾਹਰ ਦੇ ਭੇਕ ਤਾਂ ਉਹਦੇ ਵਰਗਾ ਕਰਦੇ ਨੇ, ਪਰ ਅੰਦਰ ਉਹ ਦੀ ਅਵਸਥਾ ਹੁੰਦੀ ਨੇ। ਸਤਿਗੁਰੂ, ਉਹਨਾਂ ਦੀ ਹਾਲਤ ਕੀ ਏ? ਕਹਿਣ ਲੱਗੇ, ਸੁਣ ਗੱਲਾਂ ਆਕਾਸ਼ ਕੀ। ਹੁਣ ਪਖੰਡੀਆਂ ਦੀ ਗੱਲ ਕੀਤੀ, ਬੰਦੀਆਂ ਦੀ ਗੱਲ ਕੀਤੀ, ਇੱਥੇ ਇਹ ਨਹੀਂ। ਆਪਾਂ ਹੁਣ ਜਦੋਂ ਕਦੀ ਸੱਚ ਦੀ ਗੱਲ ਵੀ ਕਰੀਏ, ਅਸੀਂ ਖਿੱਚ ਕੇ ਲੈ ਜਾਂਦੇ ਹਾਂ, ਛੱਡੋ ਜੀ, ਇਹ ਤਾਂ ਨਿੰਦਿਆ ਵਾਲਾ ਪਾਸਾ, ਇਤਨੇ ਬ੍ਰਹਮ ਗਿਆਨੀ ਤਾਂ ਹੋਏ ਨਹੀਂ, ਸੱਚ ਨੂੰ ਸੱਚ ਕਹਿਣਾ ਨਿੰਦਿਆ ਨਹੀਂ। ਹਾਂ, ਇਹ ਗੱਲ ਠੀਕ ਏ ਕਿ ਕਿਸੇ ਸੱਚੇ ਬੰਦੇ ਦੇ ਗੁਣਾਂ ਨੂੰ ਔਗੁਣਾਂ ਵਿਚ ਪੇਸ਼ ਕਰਨਾ ਇਹ ਬਹੁਤ ਬਜ਼ਰ ਪਾਪ ਹੈ। ਹੁਣ ਪਤਾ ਹੈ ਕਿ ਸਾਹਮਣੇ ਕੰਡਾ ਤੇ ਲੰਘਣ ਵਾਲਿਆਂ ਨੂੰ ਕਹੀ ਜਾਈਏ, ਜੇ ਤੂੰ ਪੁੱਛੇ ਵੀ ਰਾਹ ਸਾਫ਼ ਹੈ, ਕਹਿ ਦਈਏ ਛੱਡੋ ਜੀ, ਆਪਾਂ ਕੀ ਕਹਿਣਾ ਕੰਡੇ ਕਹਿ ਕੇ? ਨਹੀਂ ਜੀ, ਠੀਕ ਹੀ ਏ ਜੀ, ਸਭ ਠੀਕ ਹੀ ਏ। ਤੇ ਜਿਹਦੇ ਪੈਰ ਵੀ ਸੂਣ ਚੁੱਭੇ ਜੀ, ਉਹ ਕਹਿ ਗਏ, ਏਡਾ ਮੂਰਖ ਬੰਦਾ, ਘੱਟੋ ਘੱਟ ਮੈਨੂੰ ਲੰਘਣ ਲੱਗਿਆ ਦੱਸ ਤਾਂ ਦਿੰਦਾ ਵੀ ਇਸ ਰਸਤੇ ਵਿਚ ਫੂਲਾਂ ਚੱਲੀਆਂ ਨੇ। ਸੂਲ ਨੂੰ ਸੂਲ ਕਹਿਣਾ ਨਿੰਦਿਆ ਨਹੀਂ, ਫੁੱਲ ਨੂੰ ਕੰਡਾ ਕਹਿਣਾ ਵਾਕਈ ਨਿੰਦਿਆ। ਸਾਹਿਬ ਨੇ ਦੋਨੋਂ ਗੱਲਾਂ, ਪੁਸਤਕ ਤੇ ਨਿੰਦਿਆ, ਦੋਨਾਂ ਦੀ ਗੱਲ ਵਿਵਰਜਿਤ ਕੀਤੀ ਏ। ਇਹ ਇੱਕ ਹੀ ਸਿੱਕੇ ਦੇ ਦੋ ਪਾਸੇ ਨੇ। ਆ ਇਹ ਗੱਲ ਸਾਹਿਬ ਨੇ ਕਹੀ ਸੀ ਨਵਾਬ ਦੌਲਤ ਖਾਨ, ਜਦੋਂ ਹਜ਼ੂਰ ਸ਼ਮਸ਼ਾਨ ਘਾਟ ਤੋਂ ਬਾਹਰ ਆਏ ਨਾ, ਵਹੀ ਤੋਂ ਬਾਹਰ ਨਿਕਲ ਕੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਸਤਿਗੁਰੂ ਆਏ ਤੇ ਨਵਾਬ ਦੌਲਤ ਖਾਨ ਦੀ ਕਚਹਿਰੀ ਵੀ ਝੁਕੇ ਨੇ, ਕਾਜੀ ਮੁਲਾਣੇ ਅਹਿਲਕਾਰ ਸਾਰੇ ਬੈਠੇ ਸਨ। ਸਤਿਗੁਰੂ ਨੇ ਜਾਂਦਿਆਂ ਸਰ ਹੱਥ ਮਿਲਾਇਆ। ਪਹਿਲਾਂ ਤਾਂ ਉਹਨਾਂ ਕਿਹਾ ਵੀ ਤੈਨੂੰ ਨਵਾਬ ਬੁਲਾਉਂਦਾ, ਤੇ ਕਹਿਣ ਲੱਗੇ ਮੈਨੂੰ ਕਿਆ ਪਰਵਾਹ ਪਈ ਤੇਰੇ ਨਵਾਬ ਦੀ। ਫਿਰ ਜਦੋਂ ਗਏ ਤੇ ਹੱਥ ਮਿਲਾਇਆ ਤੇ ਕੋਲ ਖੁਸ਼ਾਮਦੀ ਬੈਠੇ ਸਨ, ਕਹਿਣ ਲੱਗੇ ਦੇਖੋ ਨਵਾਬ ਸਾਹਿਬ ਇੰਨਾ ਗੁਸਤਾਖ, ਤੁਹਾਨੂੰ ਚੁੱਕ ਕੇ ਸਲਾਮ ਨਹੀਂ ਕੀਤੀ। ਨਵਾਬ ਤਾਂ ਕੀ ਬੋਲਣਾ ਸੀ, ਬਾਬਾ ਜੀ ਹੱਸ ਕਹਿ ਕਹਿ ਲੱਗੇ। ਉਹ ਖੁਸ਼ਾਮਦੀ ਚੁੱਕਦਾ ਉਹ ਹੁੰਦਾ ਜਿਹੜਾ ਹਿਰਸੀ ਹੋਵੇ, ਜਿਹਨੂੰ ਕਿਸੇ ਦੀ ਹਿਰਸ ਨਹੀਂ ਉਹਨੂੰ ਝੁਕਣ ਦਾ ਕੀ ਫਾਇਦਾ। ਲਾਲਚੀ ਝੁਕਦਾ, ਮੈਨੂੰ ਕੋਈ ਤਮਾ ਨਹੀਂ। ਹੁਣ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਤਾਂ ਉਸਤਤ ਨਾ ਨਿੰਦਿਆ। ਹੁਣ ਜੇ ਸੰਤ ਰੰਗ ਰਤੜਿਆਂ ਦੀ ਗੱਲ ਕੀਤੀ ਤੇ ਕਹਿਣ ਲੱਗੇ ਮੇਰੇ ਦਾਤਾ ਇੱਕ ਕਿਰਪਾ ਕਰੀ, ਤਨ ਧਨ ਸੰਤਨ ਕਾ ਮਨ ਸੰਤਨ ਕੇ ਦੀ ਗੱਲ ਕੀਤੀ, ਜਾਂ ਕਹਿਣ ਲੱਗੇ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਬੜੇ ਆਪਾਂ ਸਾਹਿਬ ਦੇ ਬਚਨ। ਪਰ ਦੂਜੇ ਪਾਸੇ ਜਦੋਂ ਕਿਤੇ ਮਿਲੇ ਪਖੰਡੀ, ਜਪਣ ਵਾਲਿਆਂ ਨੂੰ ਮਾੜਾ ਨਹੀਂ ਕਿਹਾ, ਬਾਣੀ ਪੜੋ ਸਾਹਿਬ, ਤਾਂ ਕਹਿਣ ਲੱਗੇ ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ, ਮੈਨੂੰ ਸਮਝ ਪੈ ਗਈ ਤੇਰੇ ਚਰਨਾਂ ਵਿਚ ਰਤੇ ਹੋਏ ਗੁਰਮੁਖ ਹੀ ਤੇਰਾ ਰੂਪ ਨੇ। ਤੇ ਜਿੱਦਣ ਪਖੰਡੀ ਆਏ ਕਹਿਣ ਲੱਗੇ ਮੇਰੇ ਵਾਹਿਗੁਰੂ ਬਚਾਈ, ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ, ਲੋਟੇ ਹੱਥ ਨਬਗ। ਕਹਿਣ ਲੱਗੇ ਉਹ ਹਰ ਕੇ ਸੰਤ ਨਾ ਆਖੀਆਂ ਬਾਹ ਨਾਰਸ ਕੇ ਠੱਗ। ਇੱਕ ਪਾਸੇ ਕਹਿਣ ਲੱਗੇ ਮੇਰੀ ਲੇਵਾ ਦੇਵੀ ਸੰਤਨ ਸਿਉ, ਜਹਾਨ ਸੰਤਨ ਸਿਉ ਬਣਿਆਈ। ਪਰ ਦੂਜੇ ਪਾਸੇ ਕਹਿਣ ਲੱਗੇ ਮਾਲਕ ਕਿਰਪਾ ਕਰੀ, ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸੋ ਟੇਡਾ ਗਟਕਾਣਾ। ਹੁਣ ਆਓ ਇਸ ਪੌੜੀ ਤੇ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਹੀ। ਹੁਣ ਇੱਕ ਨਾਮ ਦੇ ਆਤਮਕ ਮੰਡਲ ਵਿਚ ਉਡਾਰੀ ਮਾਰਦਾ ਤੇ ਇੱਕ ਪਖੰਡੀ ਕਹੀ ਜਾਂਦਾ ਐਂਕ ਬ੍ਰਹਮਸਮੀ, ਮੈਂ ਹੀ ਰੱਬ ਹਾਂ, ਮੈਂ ਰੱਬ ਨੂੰ ਵੇਖ ਲਿਆ, ਜਿਨ੍ਹੇ ਪਾਉਣਾ ਮੇਰੇ ਕੋਲ ਆਓ। ਮੇਰੇ ਸਾਹਿਬ ਕਹਿਣ ਲੱਗੇ ਉਹ ਕੂੜਿਆ, ਹੁਣ ਇੱਕ ਕੀੜਾ ਕੀਤਾ ਆਈ ਰੀਸ, ਕੀੜਾ ਸਭ ਤੋਂ ਤੇਜ਼ ਉਡਾਰੀ ਗਰੁੜ ਦੀ ਹੰਸ ਦੀ ਮੰਨੀ ਗਈ, ਤੇ ਭਾਦੋਂ ਦੇ ਮਹੀਨੇ ਵਿਚ ਪਿਆ ਮੀਂਹ ਤੇ ਉਹਦੇ ਵਿਚ ਕੀੜੇ ਪੈਦਾ ਹੋਏ ਜਿਹੜੇ ਕੀੜਿਆਂ ਨੂੰ ਖੰਭ ਲੱਗੇ ਨੇ। ਹੁਣ ਸਾਹਿਬ ਕਹਿੰਦੇ ਅਸਮਾਨ ਵਿਚ ਉੱਡਦੇ ਪਏ ਨੇ ਪੰਛੀ, ਤੇ ਥੋੜੇ ਜੇ ਖੰਭ ਦੋ ਖੰਭ ਜਿਹੜੇ ਇੱਕ ਖਿੰਨ ਵਿਚ ਝੜ ਜਾਣੇ ਨੇ, ਉਹਦੀ ਉਮਰ ਵੀ ਥੋੜੀ ਹੈ। ਤੇ ਜੇ ਤੂੰ ਰੀਸ ਕਰਕੇ ਕਹਿ ਵੀ ਮੈਂ ਹੰਸ ਨਾਲ ਉੱਚਾ ਤੇ ਤੇਜ਼ ਉੱਡਣਾ, ਸਾਹਿਬ ਕਹਿਣ ਲੱਗੇ ਕੂੜਿਆ ਲੋਕਾਂ ਨੂੰ ਭੁਲੇਖੇ ਵਿਚ ਨਾ ਪਾ, ਅਸਮਾਨ ਵਿਚ ਉੱਡਣ ਵਾਲਿਆਂ ਦੀ ਰੀਸ ਤੂੰ ਧਰਤੀ ਤੇ ਰੇਂਗਣ ਵਾਲਾ ਕਰ ਸਕਦਾ। ਇਹਦਾ ਮਤਲਬ ਕਿ ਪਖੰਡੀ ਤੇਰਾ ਆਪਣਾ ਜੀਵਨ ਨਹੀਂ, ਉੱਚੇ ਮੰਡਲਾਂ ਵਿਚ ਵਿਚਰਨ ਵਾਲਿਆਂ ਦੀ ਰੀਸ ਕਰਨਾ। ਮੇਰੇ ਸਾਹਿਬ ਨੇ ਬਾਣੀ ਵਿਚ ਕੁਝ ਪ੍ਰਮਾਣ ਦਿੱਤੇ, ਕਹਿਣ ਲੱਗੇ ਚੜ ਕੇ ਘੋੜੜੇ ਕੁੰਦੇ ਪਕੜੇ ਖੁੰਡੀ ਦੀ ਖੇਡਾਰੀ। ਪ੍ਰਮਾਣ ਕੈਸੇ ਲੈ ਕਿ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਚੜ ਕੇ ਘੋੜੜੇ ਕੁੰਦੇ ਪਕੜੇ, ਘੋੜੇ ਤੇ ਚੜ ਕੇ, ਕੁੰਦੇ ਦਾ ਅਰਥ ਬੰਦੂਕ ਪਕੜ ਲਈ, ਖੁੰਡੀ ਦੀ ਖੇਡਾਰੀ। ਕਦੀ ਆਪਣੇ ਘਰ ਵਿਚ ਤਾਂ ਖਿੱਦੋ ਖੁੰਡੀ ਨੀ ਖੇਡ ਕੇ ਦੇਖੀ, ਤੇ ਬਾਹਰ ਦਮਗਜਾ ਮਾਰ ਕੇ ਕਹਿਣਾ ਵੀ ਤੁਸੀਂ ਮੇਰੇ ਸਾਹਮਣੇ ਘੋੜਾ ਲਿਆਇਓ, ਮੈਂ ਤੇਜ ਘੋੜੇ ਤੇ ਛਾਲ ਮਾਰ ਕੇ ਮੋਢੇ ਤੇ ਬੰਦੂਕ ਰੱਖ ਕੇ ਸ਼ਿਕਾਰ ਨੂੰ ਖੁੰਡ ਕੇ ਦਿਖਾਵਾਂਗਾ। ਸਾਹਿਬ ਕਹਿਣ ਲੱਗੇ ਚੜ ਕੇ ਘੋੜੜਾ ਕੁੰਦੇ ਪਕੜੇ ਖੁੰਡੀ ਦੀ ਖੇਡਾਰੀ, ਹੰਸਾ ਛੇਤੀ ਚਿੱਤ ਉਲਾਸਾ ਕੁੱਕੜ ਦੀ ਉਡਾਰੀ। ਰੀਸਾਂ ਕਰਨੇ ਮਹਾਂਪੁਰਸ਼ ਹੰਸਾਂ ਦੀਆਂ ਤੇ ਉਡਾਰੀ ਤੇਰੀ ਕੁੱਕੜ ਜਿੰਨੀ ਨਹੀਂ, ਤੇ ਕੁੱਕੜ ਦਾ ਸੁਭਾਅ ਕਿ ਉਹ ਸਿਰਫ ਦੋ ਥਾਵਾਂ ਤੇ ਉਡਾਰੀ ਮਾਰਦਾ, ਕੋਈ ਪਕੜੇ ਜਾਂ ਰੂੜੀ ਤੇ ਵੱਧ ਤੋਂ ਵੱਧ ਕਿਸੇ ਦੇ ਬਨੇਰੇ ਤੇ। ਕਹਿਣ ਲੱਗੇ ਤੇਰੀ ਬਿਰਤੀ ਕੁੱਕੜ ਵਰਗੀ ਏ, ਜਾਂ ਤਾਂ ਖੁਸ਼ਾਮਦੀ ਕਿਸੇ ਦੇ ਬਨੇਰੇ ਤੇ ਉੱਡ ਬਹਿੰਦਾ, ਤੇ ਜਾਂ ਗੰਦਗੀ ਫੋਲਣ ਲਈ ਤੇਰੀ ਬਿਰਤੀ ਨੀਕ ਹੈ ਰੂੜੀ ਤੇ ਬਹਿੰਦਾ। ਤੇ ਸੁਣ ਗੱਲਾਂ ਆਕਾਸ਼ ਕੀ ਕੀਤਾ ਹੀ ਰੀ। ਕਹਿਣ ਲੱਗੇ ਹੰਸਾ ਛੇਤੀ ਚਿੱਤ ਉਲਾਸਾ ਕੁੱਕੜ ਦੀ ਉਡਾਰੀ। ਸਾਹਿਬ ਨੇ ਦੂਸਰਾ ਪ੍ਰਮਾਣ ਬਖਸ਼ਿਸ਼ ਕੀਤਾ ਅੰਮ੍ਰਿਤ ਬਾਣੀ ਵਿਚ, ਕਹਿਣ ਲੱਗੇ ਮੈਂ ਜਾਣਿਆ ਵੱਡਾ ਹੰਸ ਹੈ ਤਾਂ ਮੈਂ ਕੀ ਆ ਸੰਘ। ਇਹ ਸਲੋਕ ਦੋ ਵਾਰੀ ਗੁਰੂ ਗ੍ਰੰਥ ਸਾਹਿਬ ਵਿਚ ਆਇਆ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਕਹਿਣ ਲੱਗੇ ਹੰਸ ਮੈਂ ਜਾਣਿਆ ਵੱਡਾ ਹੰਸ ਹੈ ਤਾਂ ਮੈਂ ਕੀ ਆ ਸੰਘ। ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ ਬਚਨ ਆਉਂਦਾ, ਜਨਮ ਨਾ ਭੇੜੀ ਅੰਗ, ਦੋਹਰੀ ਸਲੋਕ ਆਏ। ਕਹਿਣ ਲੱਗੇ ਮਹਾਰਾਜ ਇੰਨੀ ਉਦਾਸ ਕਿਉਂ? ਕਹਿਣ ਲੱਗੇ ਇਸ ਕਰਕੇ ਕਿ ਹੰਸਾਂ ਦੇਖ ਤਰੰਦਿਆਂ, ਸੁਣ ਗੱਲਾਂ ਆਕਾਸ਼ ਕੀ, ਹੰਸਾਂ ਦੇਖ ਤਰੰਦਿਆਂ ਬੱਗਾਂ ਪੀ ਆਇਆ ਚਾਓ, ਡੂਬ ਮੂਵੇ ਬਗ ਬੱਪੜੇ ਸਿਰ ਤਲ ਉਪਰ ਕੋ। ਕਿਉਂ ਉਹਨਾਂ ਦੀ ਉਡਾਰੀ ਨੂੰ ਦੇਖ ਕੇ ਮਤਾ ਕਿਤੇ ਰੀਸ ਕਰੇ। ਸਾਹਿਬ ਕਹਿੰਦੇ ਨੇ ਬੰਦੇ ਦਾ ਅੰਦਰ ਕੀ ਹੋ ਜਾਏ। ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਉਹਨਾਂ ਦਾ ਹੈ ਤਾਂ ਇਹ ਹਾਸ ਰਾਸ ਦੀ ਪੌੜੀ ਪਰ ਪਰਦੇ ਦੀ। ਉਹ ਕਹਿੰਦੇ ਨੇ ਅੱਜ ਧਰਮ ਦੀ ਅਵਸਥਾ ਹਾਲਤ ਕੀ ਬਣੀ ਪਈ, ਇਸ਼ਤਿਹਾਰ ਲੱਗੇ ਹੋਣਗੇ। ਇਹ ਬਾਬਾ ਜੀ ਜਿਹੜੇ ਨੇ ਇੱਕ ਖਿੰਨ ਵਿਚ ਲੋਕਾਂ ਨੂੰ ਰੱਬ ਤੱਕ ਮਿਲਾ ਦਿੰਦੇ ਨੇ। ਗੁਰਮੁਖੋ ਅੰਦਰ ਮੈਂ ਹੋਵੇਗੀ ਨਾ, ਕਦੀ ਭਵਰਿਆਂ ਨੂੰ ਕਿਸੇ ਚਿੱਠੀ ਨਹੀਂ ਪਾਈ ਤੁਸੀਂ ਆਇਓ, ਮੈਂ ਹੋਵੇਗੀ ਲੱਭਣ ਵਾਲੇ ਲੱਭ ਲੈਣਗੇ। ਅੰਦਰ ਮਿਠਾਸ ਹੋਵੇਗੀ, ਕੀੜੀ ਆਪ ਚੱਲ ਕੇ ਜਾਏਗੀ। ਤੂੰ ਅੰਦਰ ਨਾਮ ਦਾ ਦੀਵਾ ਬਾਲ ਤਾਂ ਸਹੀ, ਪਤੰਗੇ ਤੇਰੇ ਕੋਲ ਆਪ ਪਹੁੰਚਣਗੇ। ਮੈਂ ਅਰੰਭ ਵਿਚ ਅਰਜ ਕੀਤੀ ਪਖੰਡ ਨਹੀਂ, ਪਰ ਗੁਰੂ ਨਾਨਕ ਸਾਹਿਬ ਦਾ ਕੁੱਕਰ ਹੋਣ ਕਰਕੇ ਅਰਜ ਕਰ ਰਿਹਾ। ਭਾਈ ਗੁਰਦਾਸ ਕਹਿੰਦੇ ਨੇ ਪਖੰਡੀ ਲੋਕਾਂ ਦੀ ਜ਼ਿੰਦਗੀ ਕਿਵੇਂ ਤਬਾਹ ਕਰਦੇ। ਕਹਿੰਦੇ ਨੇ ਕਿਸੇ ਦਾ ਬੱਚਾ ਸੀ ਨਿਕੰਮਾ, ਕੰਮ ਨਹੀਂ ਸੀ ਜਾਣਦਾ, ਖੇਤਾਂ ਵਿਚ ਉਹਨੇ ਡਰਨਾ ਭੱਜਣਾ, ਤੇ ਕਿਤੇ ਬਜ਼ੁਰਗ ਮਾਈ ਨੇ ਮਾਂ ਪਿਓ ਨੇ ਕਹਿ ਦੇ ਤੂੰ ਚੰਗਾ ਤੇ ਹਿਕਮਤ ਸਿੱਖ ਲੈ, ਚਲੋ ਸਾਰਾ ਦਿਨ ਜੜੀਆਂ ਬੂਟੀਆਂ ਕੁੱਟ ਕੇ ਲੋਕਾਂ ਨੂੰ ਦਵਾਈ ਦੇਈ, ਚਾਰ ਦਿਨ ਕੰਮ ਤਾਂ ਚੰਗਾ ਚੱਲ ਜੂ। ਪਖੰਡ ਕੀ ਚੱਲਦਾ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ। ਨਾਲ ਦੇ ਪਿੰਡ ਵਿਚ ਵੈਦ ਸੀ ਸਿਆਣਾ, ਉਹਦੇ ਕੋਲ ਉਹਨੂੰ ਭੇਜ ਦਿੱਤਾ ਸਮਾਨ ਦੇ ਕੇ, ਤੂੰ ਉਹਦੀ ਸ਼ਗਿਰਦੀ ਕਰਕੇ ਉਹਦੇ ਤੋਂ ਸਿੱਖਣਾ। ਸ੍ਰੀ ਮਾਨ ਭਾਈ ਗੁਰਦਾਸ ਕਹਿਣ ਲੱਗੇ, ਉਹ ਬੱਚਾ ਪਹਿਲੇ ਦਿਨ ਗਿਆ ਨੌਜਵਾਨ, ਉਹਨੇ ਦੇਖਿਆ ਵੀ ਵੈਦ ਨੂੰ ਨਾਲੇ ਤਾਂ ਲੋਕ ਗੋਡਿਆਂ ਨੂੰ ਹੱਥ ਲਾਉਂਦੇ ਨੇ, ਨਾਲੇ ਮਾਇਆ ਦਿੰਦੇ ਨੇ, ਨਾਲੇ ਅਸੀਸਾਂ ਦਿੰਦੇ ਨੇ, ਤੇਰੀ ਕਿਰਪਾ ਨਾਲ ਮੈਂ ਬਚ ਗਿਆ। ਹੁਣ ਲੋਕਾਂ ਦਾ ਜਿਵੇਂ ਆਪਣੇ ਅੰਦਰ ਦੀ ਬਿਰਤੀ ਕਿਸੇ ਨੂੰ ਸੁੱਖ ਮਿਲਿਆ ਹੋਵੇ, ਉਹਨੇ ਗੁਣ ਤਾਂ ਕੀ ਲੈਣਾ ਸੀ, ਸਭ ਤੋਂ ਪਹਿਲਾਂ ਇਹ ਗੱਲ ਪਕੜੀ ਵੀ ਕੱਲ ਨੂੰ ਮੈਨੂੰ ਵੀ ਇਸ ਤਰ੍ਹਾਂ ਮੱਥੇ ਡਿੱਗਣਗੇ, ਲੋਕ ਮੈਨੂੰ ਵੀ ਪੈਸੇ ਦੇਣਗੇ। ਹੁਣ ਉਸ ਦਿਨ ਕਿਤੇ ਉਹ ਵੈਦ ਬੈਠਾ ਤੇ ਜ਼ਿਮੀਂਦਾਰ ਇੱਕ ਆਇਆ, ਕਹਿਣ ਲੱਗਾ ਮਹਾਰਾਜ ਮੇਰੀ ਊਠਣੀ ਨੂੰ ਸਾਹ ਨਹੀਂ ਆਉਂਦਾ ਪਿਆ, ਉਹਦੀ ਗਰਦਨ ਕੁਝ ਮੋਟੀ ਲੱਗਦੀ ਹੈ, ਅੰਦਰ ਜਿਵੇਂ ਕੁਝ ਫਸ ਗਏ, ਤਿੰਜ ਲੱਗਦਾ ਵੀ ਖਰਬੂਜਿਆਂ ਦੇ ਖੇਤ ਵਿਚ ਤੇ ਕਚਰਾ ਫਸ ਗਏ। ਧਿਆਨ ਦਿਆ ਜੇ ਸੁਣ ਗੱਲਾਂ ਆਕਾਸ਼ ਕੀ। ਆਪ ਨੂੰ ਪਤਾ ਕਚਰਾ ਸ਼ਬਦ ਆਪਾਂ ਵਰਤਨੇ ਆ ਉਸ ਖਰਬੂਜੇ ਲਈ, ਨਾ ਪੱਕਾ ਤੇ ਨਾ ਜ਼ਿਆਦਾ ਕੱਚਾ। ਕਹਿਣ ਲੱਗੇ ਕਚਰਾ ਫਸ ਗਿਆ। ਉਹ ਵੈਦ ਨੇ ਕਿਹਾ ਚੱਲ ਪੁੱਤਰ ਆਪਾਂ ਚੱਲੀਏ। ਪਹਿਲੇ ਦਿਨ ਸ਼ਗਿਰਦੀ ਸਿਖਾਉਣ ਲੱਗਾ, ਊਠਣੀ ਦੇ ਗਲੇ ਦੇ ਵਿਚ ਉਹ ਕਚਰਾ ਫਸਿਆ। ਉਹ ਕਹਿੰਦਾ ਦਵਾਈ ਦੀ ਲੋੜ ਨਹੀਂ, ਊਠਣੀ ਨੂੰ ਜ਼ਮੀਨ ਤੇ ਲਟਾ ਕੇ ਇੱਕ ਪੱਥਰ ਦੇ ਉੱਤੇ ਉਹਦੀ ਗਰਦਨ ਰੱਖੀ ਤੇ ਦੂਸਰੀ ਸਿਰ ਉਹਨੇ ਉੱਤੋਂ ਮਾਰੀ ਤੇ ਕਚਰਾ ਗਰਦਨ ਵਿਚ ਟੁੱਟ ਗਿਆ ਤੇ ਪੇਟ ਵੀ ਜਾਣ ਤੋਂ ਬਾਅਦ ਊਠਣੀ ਠੀਕ ਹੋ ਗਈ। ਉਸ ਬੱਚੇ ਨੇ ਸੋਚਿਆ ਕੰਮ ਤਾਂ ਸਿਰਫ ਇੰਨਾ ਕੋਈ, ਇਹਨੂੰ ਲੋਕ ਸਾਰੇ ਨਮਸਕਾਰਾਂ ਕਰਦੇ ਨੇ, ਪੈਸੇ ਦਿੰਦੇ ਨੇ, ਜਦੋਂ ਕੋਈ ਪਖੰਡ ਕਰਦਾ ਕਿਵੇਂ ਲੋਕਾਂ ਦੀ ਜ਼ਿੰਦਗੀ ਤਬਾਹ ਹੁੰਦੀ। ਬੜੇ ਤਰ੍ਹਾਂ ਦੇ ਘਰ ਤਬਾਹ ਕਰ ਦਿੰਦੇ ਨੇ ਪਖੰਡੀ, ਵਿਚਾਰੇ ਲੋਕ ਬਾਹਰ ਗੱਲ ਕੱਢਣ ਤੋਂ ਵੀ ਸੰਕੇਤ ਕਰਦੇ ਨੇ। ਦੁਨੀਆਂ ਨੂੰ ਕੀ ਕਹਾਂਗੇ ਵੀ ਅੱਜ ਤੁਸੀਂ ਪਿੱਛੇ ਲੱਗੇ ਰਹੇ, ਉਹ ਇਹੋ ਜਿਹਾ ਬੰਦਾ ਸੀ। ਲੋਕ ਅੰਦਰੇ ਅੰਦਰ ਮਲੀ ਦੀ ਅੱਗ ਦੀ ਤਰ੍ਹਾਂ ਚੁੰਚ ਜਾਂਦੇ ਨੇ। ਉੱਥੇ ਇੱਕ ਵੈਦ ਨੂੰ ਸਿੱਖੀ ਸ਼ਗਿਰਦੀ ਸ਼ਾਮ ਨੂੰ ਕਹਿੰਦਾ ਮਹਾਰਾਜ ਮੈਨੂੰ ਛੁੱਟੀ ਦਿਓ, ਮੈਂ ਸਿੱਖ ਲਿਆ। ਉਹਨੇ ਯਤਨ ਕੀਤਾ ਪਰ ਨਹੀਂ ਸਿੱਖਿਆ, ਘਰ ਚਲਾ ਗਿਆ, ਕਹਿੰਦਾ ਮੈਂ ਸਭ ਕੁਝ ਗੁਰ ਸਿੱਖ ਲਿਆ। ਦੂਜੇ ਦਿਨ ਪੇਂਡੂ ਸੁਭਾਅ ਸੀ, ਲੋਕ ਉਹ ਜੈਸਨ ਕਿਸੇ ਬਜ਼ੁਰਗ ਮਾਈ ਦੀ ਗਲੇ ਦੇ ਵਿਚ ਗਿਲਰ ਸੀ, ਫੋੜੇ ਦੀ ਤਰ੍ਹਾਂ ਜ਼ਖਮ ਸੀ, ਗਰਦਨ ਉੱਠੀ ਸੀ। ਉਹਨਾਂ ਕਿਹਾ ਵੀ ਫਲਾਣੇ ਦਾ ਮੁੰਡਾ ਵੈਦਗੀ ਸਿੱਖ ਕੇ ਆਇਆ, ਚਲੋ ਕੁਝ ਨਾ ਕੁਝ ਤੇ ਸਿੱਖਿਆ ਹੋਣਾ, ਆਪਾਂ ਉਹਦੇ ਕੋਲ ਚਲੀਏ, ਉਹ ਕੋਈ ਨਾ ਕੋਈ ਦਵਾਈ ਦਏਗਾ। ਉਹ ਬਜ਼ੁਰਗ ਮਾਈ ਨੂੰ ਲੈ ਗਏ ਉਹਦੇ ਕੋਲ, ਫੱਟਾ ਉਹਨੇ ਲਾ ਲਿਆ, ਮੈਂ ਵੈਦ ਹਾਂ, ਹਰ ਤਰ੍ਹਾਂ ਦਾ ਇਲਾਜ ਕਰਨਾ ਵਾ। ਮਾਈ ਨੂੰ ਲੈ ਗਏ, ਉਹਨੇ ਵੇਖਿਆ, ਕਹਿਣ ਲੱਗਾ ਵੀ ਇਹ ਤੇ ਗੱਲ ਹੀ ਕੋਈ ਨੀ, ਮੈਂ ਅੱਜ ਹੀ ਸਿੱਖ ਕੇ ਆਇਆ। ਉਹ ਕਹਿੰਦਾ ਇੱਕ ਕੰਮ ਕਰੋ, ਦਵਾਈ ਕਹਿੰਦਾ ਦਵਾਈ ਦੀ ਲੋੜ ਨੀ, ਇੱਕ ਪੱਥਰ ਥੱਲੇ ਰੱਖੋ, ਮਾਤਾ ਨੂੰ ਲਟਾ ਕੇ ਇੱਕ ਪੱਥਰ ਭਾਈ ਗੁਰਦਾਸ ਕਹਿੰਦੇ ਨੇ ਥੱਲੇ ਰੱਖਿਆ ਤੇ ਜ਼ੋਰ ਨਾਲ ਮਾਰਿਆ ਉਸ ਜ਼ਖਮ ਤੇ, ਬਸ ਇੱਕੋ ਪੱਥਰ ਨਾਲ ਮਾਈ ਦੀ ਗਰਦਨ ਟੁੱਟ ਗਈ, ਉਹਦੀ ਮੌਤ ਹੋ ਗਈ। ਭਾਈ ਜੀ ਕਹਿੰਦੇ ਨੇ ਫੜ ਕੇ ਲਿਆਂਦਾ ਬਾਦਸ਼ਾਹ ਕੋਲ, ਜਦੋਂ ਮਾਰ ਪਈ ਉਹਨੇ ਫਿਰ ਆਪਣਾ ਅੰਦਰ ਉਗਾੜ ਦਿੱਤਾ, ਕਹਿਣ ਲੱਗਾ ਮੈਂ ਤਾਂ ਕਿਸੇ ਨੂੰ ਵੇਖ ਕੇ ਰੀਸ ਕੀਤੀ ਏ। ਤੇ ਭਾਈ ਜੀ ਕਹਿੰਦੇ ਨੇ ਸਿੱਖੋ ਬਚਿਆ ਜੇ, ਕਿਤੇ ਇਹੋ ਜਿਹੇ ਕੱਚੇ ਵੈਦ ਪਿੱਛੇ ਲੱਗ ਕੇ ਆਪਣੇ ਕੀਮਤੀ ਜਨਮ ਨੂੰ ਤਬਾਹ ਨਾ ਕਰ ਲਿਆ। ਭਾਈ ਸਾਹਿਬ ਨੇ ਪੌੜੀ ਦਿੱਤੀ, ਕਹਿਣ ਲੱਗੇ ਵੈਦ ਚੰਗੇਰੀ ਊਠਣੀ, ਸਿਲ ਵੱਟਾ ਲੈ ਕਚਰਾ ਧੰਨਾ, ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਵਣ ਰੰਨਾ। ਹੈ ਪੰਜਾਬੀ ਚ ਪੌੜੀ। ਕਹਿਣ ਲੱਗੇ ਵੇਖ ਵੈਦ ਚੰਗੇਰੀ ਊਠਣੀ, ਲੈ ਸਿਲ ਵੱਟਾ ਕਚਰਾ ਧੰਨਾ, ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਵਣ ਰੰਨਾ। ਪਕੜ ਚਲਾਇਆ ਰਾਵਲੇ ਪੌਂਦੀ, ਉਗੜ ਗਿਆ ਸੋ ਕੰਨਾ, ਪੁੱਛੇ ਆਸ ਵਖਾਨੇ ਹੋਣ, ਉਗੜ ਗਿਆ ਸੋ ਪਾਜ ਪਰਛੰਨਾ। ਕਹਿਣ ਲੱਗੇ ਪਾਰ ਖੋਆ ਚੁਣ ਕੱਢਿਆ, جو کچکڑا نہ رڑا رڑا رتنا مورکھ اکلی بارے بس مول نہ ہو بھی کرنا جی واس کر میں گنا بن کے میں کدی ہو ہی نہیں سکتا. صاحب کہن لگے پیاریا کہ سن گلا آکاش کی کیتا آئی ریس. پھر میرے صاحب نے جگت بڑے کمال دی دتی کہن لگے باہر دی ریس نہ کر تیرا اندر اجے میل ہے. مہاراج کنے کریے کہن لگے گلی اسی چنگیاں آچاری بڑیاں. دیکھو سمرات گرو کیوں جا استاد میرا گرو جیڑے ایہو جے پخنڈی نو بھی کہندے نے آ تیرے سدن دا ایک راہ ہے جے تیرا تے گلی اسی چنگیاں آچاری بڑیاں منوک سدا تالیاں باہر چٹنیاں ریسا کرے تناڑیاں جو سیوے در کھڑیاں. سن گلا آکاش کی کیتا آئی ریس رشتا کرے تناڑیاں جو سیویں در کھڑیاں نال خسمیں رتیاں چڑیا ہوئے اکیس نال خسمیں رتیاں مانے سکھرلیاں ہونٹا تان نتاڑیاں رہ نیمانیاں بار دی ریس نہ کر ایک کم کریا کر کہ نانک جنم سکار تھا جے تن کا سنگ ملا انہاں دی سنگت مینو دے دے داتا انہاں دی سنگت وچ مینو گرمت دی سمجھ پے جائے. حضور کہن لگے سن گلا آکاش کی جیون والیاں نو تک کے کیتا آئی ریس تے صاحب کہندے نے نا پکھنڈیاں نو سمجھاؤ نانک نظری پائی اے اکیس والی وستا گرو کی نظر نال سائیں دی کرپا نال ملدی اے. کوڑی کوڑا تھیس تھیس دار سندا گپ مارنی جھوٹ بولنا کہن لگے جیڑا جھوٹ پیا بولدا اے اونوں جا کے کہو تو جھوٹھی وڈیائی جھوٹھی گپ نہ مار جیڑی اوستھا دی گل تو کرنا اے نظر نال ملدی اے اودی کرپا نال ملدی اے. تے جدوں آپاں صاحب نے دونوں پک ساڈے سامنے رکھ دتے نے جپ تو شروع کریں تے تیرے اندر بھی سائیں دی اے اوستھا پہنچے گی جتھے چڑھیا ہوئے اکیس تک پہنچے گا. جے ریس کیتی پھر صاحب کہن لگی کوڑی گپ ہوئے گی سائیں دا پیار نہیں مل سکے گا. انہیں کو بینتیاں پروان کریا جے بےنت بھلا ہوئی نے صاحب سنگت آپ کرپا کر کے بخش دینا. واہ گرو جی کا خالصہ واہ گرو.